nespărbat. Tu hehi gavna, ji jant sarbat, nao tera tyavana, tum data data, tera dita kavana, Pagachana kaisang papagvavana Jananak sadbalhare Bal bal jamana Tu sultan ka khomi Tere kavan vada जो तू दे सो का स्वामी मैं मूरख कहण ना जा तेरे गुण गावा तेरे गुण गावा दे बुझा जैसे सच में रहूं जा परम सत्कार योग गुरु स्वारी सात संगत जीओ सतगुरु श्री गुरु ग्रंथ साहिब महाराज पातशाह जी दी अपार बख्शिश गुरु नानक साहिब जी ने कृपा कर गुरुद्वारा गुरु दशमेश दरबार दे इस स्थान दे राही तुहानू ते मैनू कुछ घड़ियां बख्शियां ने अपने चरणा विच बैठ के अपना जस करन लई गुरु कृपा द्वारा गुरु के महान कीर्तनी पातशाह भाई अनूप सिंह जी दी रचना तो सतगुरु जी रहमत कर रहे सन कीर्तन द्वारा अपने दर घर नाल जोड़ रहे सी आओ जिमें सतगुरु अपनी मेहर वरता रहे सन तुहाडी आसीस ते एकाग्रता उदे मुताबक ही अपनी जुबान केवल खिला के गुरु के विचार सिर्फ तो सलाह प्रारंभ कर लगा का करो कृपालता सारी संगत फतेह बुलाओ अदब नाल आखो जी वाहिगुरु जी का खालसा वाहिगुरु जी की फतेह। सतगुरु जी दे घर अंदर जे सतगुरु नाम जपन लई हुक्म करदे खान ते नाल एक शब्द जरूर आखदे आप जपाए जपै सो नाम ਭਈ ਕੋਈ ਆਪ ਨਹੀਂ ਨਾਮ ਜਪ ਸਕਦਾ। ਜੇ ਨਿਰੰਕਾਰ ਆਪ ਕਿਰਪਾ ਕਰੇ ਤਾਂ ਕੋਈ ਨਾਮ ਜਪ ਸਕਦਾ ਹੈ, ਉਹਦੀ ਕਿਰਪਾ ਤੋਂ ਬਿਨਾਂ ਨਾਮ ਨਹੀਂ ਜਪਿਆ ਜਾ ਸਕਦਾ। ਹਜ਼ੂਰ ਕਹਿੰਦੇ ਜੇਕਰ ਕੋਈ ਉਸ ਵਾਹਿਗੁਰੂ ਦੇ ਗੁਣ ਗਾਉਂਦਾ ਹੈ ਜਿੱਥੇ ਬੈਠਦਾ ਹੈ ਅਤੇ ਸਿਫਤਾਂ ਸ਼ੁਰੂ ਕਰ ਬੈਠਦਾ, ਨਿਰੰਕਾਰ ਨੇ ਪਰਵਾਰ ਦਿੱਤਾ, ਨੈਣ ਪ੍ਰੈਣ ਦਿੱਤੇ, ਕੰਮ ਕਾਰ ਦਿੱਤਾ, ਮੇਰੀ ਔਕਾਤ ਨਹੀਂ ਸੀ ਜਿੰਨਾ ਕੁਝ ਮੈਨੂੰ ਰੱਬ ਨੇ ਦਿੱਤਾ ਹੈ, ਅਤੇ ਕਹਿੰਦੇ ਇਹ ਵੀ ਗੱਲ ਖਾਰ ਆਦਮੀ ਨਹੀਂ ਜੇ ਕਰ ਸਕਦਾ, ਉਹ ਕਰੇਗਾ ਜਿਹਦੇ 'ਤੇ ਨਿਰੰਕਾਰ ਆਪ ਕਿਰਪਾ ਕਰੇ, ਆਪ ਗਵਾਏ ਸੋ ਹਰ ਗੁਣ ਗਾਓ, ਉਹਦੇ ਗੁਣ ਗਾਏਗਾ। ਉਹਦੇ ਗੁਣ ਗਾਉਣ ਦੇ ਕਈ ਢੰਗ ਹਨ। ਗੁਰੂ ਸਵਾਰਿਓ ਸਤਿਗੁਰੂ ਜੀ ਕਿਰਪਾ ਕਰਦੇ ਕਹਿੰਦੇ ਆ ਗੁਰੂ ਕੀ ਖਜੂਰੀ, ਸਤਿਗੁਰੂ ਦੀ ਸੰਗਤ, ਇਹਦੇ ਵਿੱਚ ਹਰ ਆਦਮੀ ਆਪ ਨਹੀਂ ਆ ਸਕਦਾ, ਇਹ ਸੰਗਤ ਵਿੱਚ ਉਹੀ ਆਏਗਾ ਜਿਨ੍ਹਾਂ 'ਤੇ ਨਿਰੰਕਾਰ ਦਿਆਲ ਅਤੇ ਪ੍ਰਸੰਨ ਹੈ, ਉਹਦੀ ਆਪਣੀ ਕਿਰਪਾ ਹੋਵੇ ਤਾਂ ਵਡਭਾਗੀ ਹਰ ਸੰਗਤ ਭਾਵੇਂ, ਇਹ ਤਾਂ ਮਿਲਦੀ ਭਾਗ ਵੱਡੇ ਖੁਆਉਣ। ਅੱਜ ਇਸੇ ਤਰ੍ਹਾਂ ਤੀਸਰਾ ਬਚਨ ਆਪਾਂ ਸੁਣ ਰਹੇ ਸਾਂ, ਭਈ ਨਿਰੰਕਾਰ ਅਤੇ ਗੁਰੂ ਜੀ ਦੀ ਸੇਵਾ ਕਰੀਏ ਅਤੇ ਸਤਿਗੁਰੂ ਤਿੰਨੇ ਚੀਜ਼ਾਂ ਬਖਸ਼ਦੇ ਨੇ, ਪਰ ਪਹਿਲਾਂ ਇੱਕ ਬਚਨ ਨੇ ਮੁਕਤ ਭੁਗਤ ਜੁਗਤ ਤੇਰੀ ਸੇਵਾ, ਤਿੰਨ ਚੀਜ਼ਾਂ ਮਿਲਣਗੀਆਂ, ਮਿਲਦੀਆਂ ਨੇ, ਸ਼ੁਰੂ ਤੋਂ ਲੈ ਕੇ ਮਿਲਦੀਆਂ ਆਈਆਂ, ਪਰ ਸ਼ਰਤ ਲਗਾ ਦਿੱਤੀ ਜਿਸ ਤੋਂ ਆਪ ਕਰਾ ਕੇ, ਜਿਹਦੇ ਤੋਂ ਆਪ ਸੇਵਾ ਕਰਾਉਣ ਉਹਨੂੰ ਇਹ ਤਿੰਨ ਚੀਜ਼ਾਂ ਬਖਸ਼ਦੇ ਹਨ। ਸਾਧ ਸੰਗਤ ਕਹਾਣੀ ਕੀ ਹੈ, ਇੱਕ ਜਗਤ ਦਾ ਅਣਜਾਣ ਬੰਦਾ ਵੀ ਇਹ ਗੱਲ ਕਹਿੰਦਾ ਏ ਮੈਂ ਕਿਉਂ ਸੇਵਾ ਕਰਾਂ ਜਦੋਂ ਉਹ ਕਰਾਏਗਾ ਮੈਂ ਕਰਾਂਗਾ, ਉਹ ਮੈਂ ਕਿਉਂ ਨਾਮ ਜਪਾਂ ਜਦੋਂ ਉਹ ਜਪਾਏਗਾ ਤਾਂ ਮੈਂ ਜਪਾਂਗਾ, ਮੈਂ ਕਿਉਂ ਉਹਦੇ ਗੁਣ ਗਾਵਾਂ ਉਹ ਆਪ ਗਵਾਏਗਾ ਅਤੇ ਗਾਵਾਂਗਾ, ਮੈਂ ਕਿਉਂ ਸਤਸੰਗਤ ਵਿੱਚ ਚੱਲ ਕੇ ਆਵਾਂ ਜਦੋਂ ਉਹ ਲਿਆਏਗਾ ਅਤੇ ਆਵਾਂਗਾ। ਜਦੋਂ ਕੋਈ ਰੱਬ ਨਾਲੋਂ ਟੁੱਟ ਕੇ ਅਣਜਾਣ ਮਨੁੱਖ ਇਹ ਗੱਲ ਕਵੇ ਤਾਂ ਉਹ ਆਪਣੀ ਜ਼ਿੰਦਗੀ ਬਰਬਾਦ ਕਰ ਰਿਹਾ ਹੈ, ਪਰ ਜਦੋਂ ਕੋਈ ਸਤਿਗੁਰੂ ਦੇ ਹੁਕਮ ਦੀ ਪਾਲਣਾ ਕਰਕੇ ਸੋਝੀ ਵਿੱਚ ਆ ਕੇ ਇਹ ਗੱਲ ਕਵੇ ਤਾਂ ਉਹਦਾ ਇੱਕ ਇੱਕ ਪੁੱਟਿਆ ਕਦਮ ਗੁਰੂ ਕੇ ਪਿਆਰਿਓ ਗੁਰੂ ਨਾਨਕ ਦੀ ਦਰਗਾਹ ਦੇ ਲੱਖਾਂ ਅਤੇ ਕਰੋੜਾਂ ਕਦਮ ਉਹਨੂੰ ਨੇੜੇ ਲੈ ਕੇ ਜਾਏਗਾ। ਗੱਲ ਉਹੀ ਇੱਕੋ ਕਰ ਰਹੇ ਕਾਨ, ਇੱਕ ਕਰ ਰਹੇ ਆਦਮੀ ਅਣਜਾਣ ਪੁਣੇ ਵਿੱਚੋਂ ਗੱਲ, ਜਿਹੜਾ ਇਸ ਰਾਹ 'ਤੇ ਤੁਰਨਾ ਨਹੀਂ ਚਾਹੁੰਦਾ, ਜਿਹਨੂੰ ਇਸ ਜ਼ਿੰਦਗੀ ਦੇ ਅਰਥ ਨਹੀਂ ਪਤਾ ਲੱਗੇ ਵੀ ਮਨੁੱਖਾ ਜਨਮ ਕਿਉਂ ਮਿਲਿਆ, ਉਸ ਨੂੰ ਗੁਰੂ ਕੇ ਪਿਆਰੂ ਇਹ ਨਹੀਂ ਪਤਾ ਨਿਰੰਕਾਰ ਨੇ 84 ਲੱਖ ਜੂਨ ਵਿੱਚੋਂ ਤੇਰੀ ਆਤਮਾ ਨੂੰ ਇਹ ਮਨੁੱਖਾ ਸਰੀਰ ਕਿਉਂ ਚੁਣ ਕੇ ਦਿੱਤਾ ਏ। ਉਹ ਚਾਹੁੰਦਾ ਦੁਨੀਆਂ ਦੀ ਤਰ੍ਹਾਂ ਮੈਂ ਤਮਾਮ ਐਸ਼ੋ ਆਰਾਮ, ਦੁਨੀਆਂ ਦੇ ਪਦਾਰਥ ਭੋਗਾਂ, ਪਰ ਮੈਨੂੰ ਰੱਬ ਲਈ ਕੁਝ ਵੀ ਨਾ ਕਰਨਾ ਪਵੇ, ਕੋਈ ਆਪ ਆਵੇ ਸਾਧ ਸੰਗਤ ਅਤੇ ਤਾਂ ਮੈਂ ਇਸ ਰਾਹ 'ਤੇ ਤੁਰਾਂ। ਸਤਿਗੁਰੂ ਕਹਿੰਦੇ ਘੱਟ ਆਏ, ਇਹੋ ਜਿਹੇ ਆਦਮੀ ਨੂੰ ਸਤਿਗੁਰੂ ਬੌਰਾ ਸ਼ਬਦ ਵਰਤਦੇ ਨੇ, ਉਹਨੂੰ ਸਿਆਣਾ ਨਹੀਂ ਆਖਦੇ। ਗੁਰੂ ਤੇਗ ਬਹਾਦਰ ਪਿਤਾ ਜੀ ਉਹਨਾਂ ਦੇ ਪਵਿੱਤਰ ਕਦੇ ਸਲੋਕਾਂ ਨੂੰ ਧਿਆਨ ਨਾਲ ਵੇਖਿਆ ਜੇ, ਹਜ਼ੂਰ ਕਹਿੰਦੇ ਉਹ ਬਿਰਧ ਪਇਓ ਸੂਝੈ ਨਕੀ, ਬਜ਼ੁਰਗੋ ਕਹਿ ਅਜੇ ਤੱਕ ਨਹੀਂ ਤੈਨੂੰ ਸੋਝੀ ਆਏ, ਤੂੰ ਕੀ ਕਰ ਰਿਹਾ ਆਪਣੀ ਜ਼ਿੰਦਗੀ 'ਚ, ਅਜੇ ਵੀ ਨਹੀਂ ਤੇਰਾ ਜੀ ਕਰਦਾ ਭਈ ਤੂੰ ਵਾਹਿਗੁਰੂ ਦੇ ਰਾਹ 'ਤੇ ਤੁਰੇ, ਸੇਵਾ ਕਰੇ, ਸਿਮਰਨ ਕਰੇ, ਸਤਸੰਗਤ ਵਿੱਚ ਜਾਵੇ, ਗੁਰੂ ਗ੍ਰੰਥ ਸਾਹਿਬ ਪਿਤਾ ਦੇ ਦਰਸ਼ਨ ਕਰੇ, ਪਾਠ ਕਰੇ। ਸਾਹਿਬ ਆਖਦੇ ਨੇ ਦੇਖ ਤੇਰਾ ਜੀਵਨ ਬਰਬਾਦ ਹੋ ਰਿਹਾ, ਕਹੋ ਨਾਨਕ ਨਰ ਬਾਵਰੇ। ਬਾਵਰਾ ਕਹਿੰਦੇ ਬੌਰਾ ਅਤੇ ਝੱਲਾਂ ਏ ਤੋ, ਪਰ ਦੂਸਰੇ ਪਾਸੇ ਗੁਰੂ ਕੇ ਪਿਆਰਿਓ ਜਦੋਂ ਇਹ ਸਤਿਗੁਰੂ ਜੀ ਦੇ ਹੁਕਮ ਵਿੱਚ ਆ ਕੇ ਗੁਰੂ ਕੋਲੋਂ ਅੰਮ੍ਰਿਤ ਦੀ ਦਾਤ ਲੈ ਜਾਂ ਸਤਿਗੁਰੂ ਦੇ ਚਰਨਾਂ ਵੱਲ ਮੁੱਖ ਕਰਕੇ ਅੰਦਰੋਂ ਭਾਵਨਾ ਨਾਲ ਕੋਈ ਸਿਮਰਨ ਕਰਕੇ ਕਵੇ ਨਿਰੰਕਾਰ ਇਹ ਮੈਂ ਕੀਤਾ ਨਹੀਂ ਤੂੰ ਕਰਵਾ ਲਿਆ ਹੈ। ਜਦੋਂ ਕੋਈ ਸਤਸੰਗਤ ਵਿੱਚ ਆਉਣ ਲਈ ਅਰਦਾਸਾਂ ਕਰੇ ਦਾਤਾ ਅੱਜ ਸ਼ਾਮ ਪਵੇਗੀ, ਸਾਰਾ ਦਿਨ ਮੈਂ ਕਿਰਤ ਵਿਰਤ ਕੀਤੀ ਏ, ਮੈਂ ਘਰੇ ਕੁਝ ਬੈਠ ਕੇ ਇਹ ਟਾਈਮ ਆਪਣੇ ਬਾਲ ਬੱਚਿਆਂ ਨਾਲ ਗੱਲਾਂ ਕਰਦਿਆਂ ਨਾ ਬਤੀਤ ਕਰਾਂ, ਮੈਂ ਐਵੇਂ ਕਿਸੇ ਮਿੱਤਰ ਤੇ ਰਿਸ਼ਤੇਦਾਰ ਨਾਲ ਫੋਨ ਤੇ ਨਾ ਸਮਾਂ ਟਪਾ ਲਵਾਂ, ਤਰਸ ਕਰੀ ਇਹ ਘੜੀਆਂ ਦੋ ਘੜੀਆਂ ਮੈਨੂੰ ਆਪਣੀ ਸੰਗਤ ਤੇ ਆਪਣੀ ਖਜੂਰੀ ਬਖਸ਼ੀ। ਜੇ ਉਹ ਚੱਲ ਕੇ ਆ ਗਿਆ ਗੁਰੂ ਕੀ ਖਜੂਰੀ ਅੰਦਰ, ਉਹ ਕਹਿ ਸਕਦਾ ਹੈ ਵੀ ਜੇ ਗੁਰੂ ਨਾਨਕ ਨਾ ਕਿਰਪਾ ਕਰਦਾ ਤੇ ਮੈਂ ਸੰਗਤ ਵਿੱਚ ਨਾ ਚੱਲ ਕੇ ਆਉਂਦਾ। ਸਤਸੰਗੀ ਜਨੋ, ਕੋਈ ਪਾਠ ਕਰੇ, ਕੋਈ ਸਿਮਰਨ ਕਰੇ, ਕੋਈ ਸੇਵਾ ਕਰੇ, ਸਾਧ ਸੰਗਤ ਉਹ ਕਰਨੀ ਚਾਹੁੰਦਾ ਏ, ਅਰਦਾਸਾਂ ਕਰੇ, ਨਿਰੰਕਾਰ ਉਹਦੇ ਤੋਂ ਕਰਵਾ ਲਵੇ। ਪਰ ਜੇ ਤਾਂ ਸੇਵਾ ਕਰਨ ਤੋਂ ਬਾਅਦ ਖਿਆਲ ਚਲਾ ਗਿਆ ਇਸ ਗੱਲ ਨੂੰ ਅੱਜ ਸਮਝਣਾ, ਮੈਂ ਕੋਈ ਸੋਚ ਕੇ ਨਹੀਂ ਸਾਂ ਆਇਆ, ਸਗੋਂ ਗੁਰਮੁਖ ਪਿਆਰਿਆਂ ਨਾਲ ਸਲਾਹ ਹੀ ਕਰ ਰਿਹਾ ਸਾਂ, ਸੱਤ ਦਿਨ ਇਹ ਦੀਵਾਨ ਕਰ, ਇਹਨਾਂ 'ਚ ਕਿਹੜੀ ਤਰਤੀਬ ਸ਼ੁਰੂ ਕੀਤੀ ਜਾ ਕੇ ਸਤਿਗੁਰੂ ਦੀ ਸਿਫਤੋਂ ਸਲਾਹ ਕਰਨ ਲਈ। ਕਿਸੇ ਗੁਰਬਾਣੀ ਦੀ ਲੜੀਵਾਰ ਕਥਾ ਵਿੱਚੋਂ ਜਾਂ ਇਤਿਹਾਸ ਦੀ ਲੜੀ ਇਸ ਅਸਥਾਨ 'ਤੇ ਤੁਸੀਂ ਚਲਾਈਏ ਉਹਦੇ ਵਿੱਚੋਂ, ਜਾਂ ਗੁਰਮਤਿ ਦੀਆਂ ਕੁਝ ਸਾਧ ਸੰਗਤ ਗੁਰੂ ਬਖਸ਼ੀਆਂ ਜਿਤਨਾ ਕੁ ਸੋਝੀ ਉਹਦੇ ਵਿੱਚੋਂ ਤੁਹਾਡੇ ਨਾਲ ਮੁੱਢ ਲੀਆਂ ਅਤੇ ਜ਼ਰੂਰ ਇਹ ਵਿਚਾਰਾਂ ਕੀਤੀਆਂ ਜਾਣ ਸਾਧ ਸੰਗਤ। ਪਰ ਸਤਿਗੁਰੂ ਜੀ ਦੇ ਦਰ 'ਤੇ ਬੈਠ ਕੇ ਸਤਿਗੁਰੂ ਜੋ ਤੁਹਾਡੀ ਰਜ਼ਾ ਹੋਏ ਉਹ ਸ਼ੁਰੂ ਕਰਵਾ ਲਿਆ ਜੇ, ਬੇਨਤੀ ਕਰ ਲੱਗਾ ਸਾਂ। ਹੁਣ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਦਾ ਬਚਨ ਸਤਿਪੁਰਾ ਨੇ ਅੱਜ ਸਾਨੂੰ ਸੁਣਵਾਇਆ, ਕਹਿ ਮੁਕਤ ਭੁਗਤ ਜੁਗਤ ਤੇਰੀ ਸੇਵਾ। ਸੇਵਾ ਜਿਹੜੀ ਹੈ ਤੇਰੀ ਭਾਵ ਨਿਰੰਕਾਰ ਦੀ ਸੇਵਾ, ਗੁਰੂ ਪਿਤਾ ਦੀ ਸੇਵਾ, ਜਿੱਥੇ ਵੀ ਅਸੀਂ ਬੈਠੇ ਹਾਂ ਸਾਡੇ ਸਾਹਮਣੇ ਉਹ ਨਿਸ਼ਾਨਾ ਹੋਵੇ। ਹੁਣ ਇਹ ਸੇਵਾ ਕਰਨ ਤੋਂ ਬਾਅਦ ਜੇ ਤਾਂ ਖਿਆਲ ਇੱਧਰ ਚਲਾ ਗਿਆ ਜਿਸ ਤੂੰ ਆਪ ਕਰਾਵੇਂ ਵੀ ਤੂੰ ਕਰਾਏ ਅਤੇ ਮੈਂ ਕੀਤੀ ਜਾਂ ਜਿਹਦੇ ਤੋਂ ਤੂੰ ਕਰਵਾਏ ਉਹ ਸੇਵਾ ਕਰਦਾ ਏ, ਤਾਂ ਪਿਆਰਿਓ ਇੱਕਦਮ ਸਤਿਗੁਰੂ ਦੇ ਨੇੜੇ ਅੰਦਰੋਂ ਖੋਵਾਂਗੇ। ਵਾਹਿਗੁਰੂ ਆਪਣੀਆਂ ਖੁਸ਼ੀਆਂ ਅਤੇ ਖੇੜਿਆਂ ਨਾਲ ਭਰ ਦੇਗਾ। ਪਰ ਇਹ ਕੰਮ ਏਡਾ ਮੁਸ਼ਕਲ ਅਤੇ ਪਿਆਰਿਓ ਬਿਖਮਕ ਹੈ, ਸੇਵਾ ਕਰਨ ਤੋਂ ਬਾਅਦ ਇਹ ਖਿਆਲ ਨਹੀਂ ਆਉਂਦਾ ਉਹਨੇ ਕਰਵਾਏ, ਖਿਆਲ ਪੱਕ ਜਾਂਦਾ ਏ ਵੀ ਮੈਂ ਕਿਤਨਾ ਵੱਡਾ ਸੇਵਾਦਾਰ ਬਣ ਕੇ ਇਹ ਸੇਵਾ ਕਰ ਰਿਹਾ। ਕਹਿੰਦਾ ਨਹੀਂ ਆਦਮੀ ਕਵੇ ਅਤੇ ਚੋਰ ਪਕੜਿਆ ਜਾਣਾ ਏ, ਲੋਕਾਂ ਦੇ ਸਾਹਮਣੇ ਚੰਗਾ ਨਹੀਂ ਲੱਗਣਾ, ਮਨ ਇਹਦੇ ਕੋਲੋਂ ਸ਼ਬਦ ਅਖਵਾਏਗਾ, ਮੈਂ ਤਾਂ ਜੀ ਸੇਵਾਦਾਰਾਂ ਦਾ ਵੀ ਸੇਵਾਦਾਰ ਹਾਂ। ਜੇ ਤਾਂ ਇਹ ਗੱਲ ਕਰੇ ਸੱਚਮੁੱਚ ਤੇ ਰੱਬ ਦੀ ਕਿਰਪਾ, ਪਰ ਜੇ ਮਨ ਦੇ ਆਖੇ ਲੱਗ ਕੇ ਉੱਪਰੋਂ ਨਿਮਰਤਾ ਅਤੇ ਅੰਦਰੋਂ ਅਹੰਕਾਰ ਦੀ ਪੰਡ ਇਕੱਠੀ ਹੋਵੇ ਗੁਰੂ ਸਵਾਰਿਓ, ਇਹ ਉਲਟਾ ਨੁਕਸਾਨ ਕਰੇਗੀ। ਆਪ ਜੀ ਨੂੰ ਪਤਾ ਸਤਿਗੁਰੂ ਜੀ ਨੇ ਸੇਵਾ ਦੇ ਸੰਬੰਧ ਵਿੱਚ ਦੋ ਬਚਨ ਕੀਤੇ ਨੇ। ਪਹਿਲਾਂ ਤਾਂ ਕਹਿੰਦੇ ਸਤਿਗੁਰ ਕੀ ਸੇਵਾ ਸਫਲ ਹੈ, ਸਫਲ ਦਾ ਅਖਰੀ ਅਰਥ ਹੁੰਦਾ ਜਿਹਨੂੰ ਫਲ ਲੱਗਣਾ ਹੀ ਲੱਗਣਾ ਹੈ, ਸੱਸੇ ਤੋਂ ਭਾਵੇਂ ਸੋਹਣਾ ਫਲ, ਕੋਈ ਮੰਦ ਭਾਗਾ ਫਲ ਨਹੀਂ ਲੱਗਣਾ, ਸੋਹਣਾ ਜਿਹੜਾ ਸੁੱਖ ਦੇਵੇ ਜਿਹਦੇ ਨਾਲ ਸਾਡੀ ਆਤਮਾ ਸੁਖੀ ਹੋਵੇ, ਸਾਡਾ ਅੰਦਰ ਉਹਦੀ ਖੁਸ਼ੀਆਂ ਨਾਲ ਭਰੇ, ਉਹਨੂੰ ਫਲ ਲੱਗਣਾ ਹੈ। ਬਚਨ ਇੱਥੇ ਵੀ ਜੇ ਕੋ ਕਰੇ ਚਿੱਤ ਲਾਏ, ਆਖਦੇ ਨੇ ਜੇਕਰ ਕੋਈ ਚਿੱਤ ਲਾਵੇ, ਗੁਰੂ ਸਵਾਰਿਓ ਹੁਣ ਚਿੱਤ ਲਾਵੇਗਾ ਜਿਹੜਾ ਬੰਦਾ, ਉਹਨੂੰ ਸੋਝੀ ਖੋਏਗੀ ਵੀ ਉਹ ਆਪ ਕਿਰਪਾ ਕਰਕੇ ਸੇਵਾ ਲੈ ਰਿਹਾ ਮੇਰੇ ਕੋਲ, ਉਹ ਆਪ ਮਿਹਰ ਕਰਕੇ ਨਾਮ ਜਪਾ ਰਿਹਾ, ਉਹਨੇ ਮੈਨੂੰ ਇਸ ਰਾਹ 'ਤੇ ਤੁਰਿਆ। ਕਿਤਨੇ ਲੋਕ ਵੱਸਦੇ ਨੇ ਬੇਕਰਸਫੀਲਡ ਜਾਂ ਅਮੈਰੀਕਾ ਦੇ ਅੰਦਰ, ਹਰ ਕਿਸੇ ਦੇ ਭਾਗ ਨਹੀਂ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਤੁਹਾਡੇ ਵਾਂਗੂ ਦਰਸ਼ਨ ਕਰੇ, ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ 'ਚ ਬੈਠ ਕੇ ਕੀਰਤਨ ਕਥਾ ਸੁਣੇ, ਜਾਂ ਸਤਿਗੁਰੂ ਜੀ ਦੇ ਦਰ 'ਤੇ ਬੈਠ ਕੇ ਉਹ ਵਾਹਿਗੁਰੂ ਵਾਹਿਗੁਰੂ ਜਪੇ। ਪਿਆਰਿਓ ਉਹਦੀ ਕਿਰਪਾ ਸਾਡੇ 'ਤੇ ਬਹੁਤ ਵੱਡੀ। ਪਰ ਹੁਣ ਮੈਂ ਬੇਨਤੀ ਕਰਨ ਲੱਗਾ ਸਾਂ, ਸਾਹਿਬ ਕਹਿੰਦੇ ਇਹ ਵੀ ਯਾਦ ਰੱਖਣਾ, ਮਤ ਥੋੜ੍ਹੀ ਸੇਵ ਗਵਾਈ ਹੈ। ਪੈਸਾ ਜਿਵੇਂ ਕਮਾਉਣ ਲਈ ਤੁਹਾਨੂੰ ਕਿੰਨੇ ਕਿੰਨੇ ਘੰਟੇ ਲਾਉਂਦੇ ਹੋ, ਕੰਮ ਕਰਦੇ ਹੋ, ਰਾਤਾਂ ਜਾਗਦੇ ਹੋ, ਦਿਨੇ ਗੁਰੂ ਕੇ ਪਿਆਰਿਓ, ਬਾਲ ਬੱਚਿਆਂ ਤੋਂ ਦੂਰ ਕੋਈ ਦੇਸ਼ ਪ੍ਰਦੇਸ਼ ਵਿੱਚ ਆਉਂਦਾ, ਸਭੋ ਕੁਝ, ਪਰ ਪੈਸਾ ਕਮਾਉਣ ਲਈ ਜਿਤਨਾ ਜ਼ੋਰ ਲਗਾਉਣਾ, ਜਿਹੜਾ ਆਦਮੀ ਉਹਦੀ ਸੰਭਾਲ ਕਰਨ 'ਤੇ ਜ਼ੋਰ ਨਹੀਂ ਲਾਏਗਾ ਉਹ ਅੱਜ ਵੀ ਗਿਆ ਅਤੇ ਕੱਲ੍ਹ ਵੀ ਗਿਆ, ਉਹ ਮਿਹਨਤ ਕਰਨ ਦਾ ਕੀ ਫਾਇਦਾ। ਸਾਧ ਸੰਗਤ ਜੇ ਇੱਕ ਪਾਸੇ ਕਮਾਈ ਕਰੇ ਅਤੇ ਦੂਸਰੇ ਪਾਸੇ ਉਹਨੂੰ ਕੋਈ ਪਰਿਵਾਰ ਲਈ ਵਰਤੇ ਨਾ, ਆਪਣੇ ਸਰੀਰ ਦੇ ਸੁੱਖ ਲਈ ਨਾ ਵਰਤੇ, ਉਹਨੂੰ ਵਿਸ਼ੇ ਵਿਕਾਰ ਭੋਗਣ ਲਈ ਅਤੇ ਪਿਆਰਿਓ ਕਿਸੇ ਦੂਸਰੇ ਭੈੜੇ ਕੰਮਾਂ 'ਚ ਬਰਬਾਦ ਕਰ ਦੇਵੇ। ਸਾਹਿਬ ਕਹਿੰਦੇ ਇਹ ਸੇਵਾ ਜਿਹੜੀ ਗੁਰੂ ਕੀ ਮਿਲਦੀ ਹੈ ਨਾ, ਇਹਦੇ ਬਦਲੇ ਅਸੀਂ ਨਿਰੰਕਾਰ ਨੂੰ ਆਪਣੇ ਘਰ ਲਿਆਉਣਾ ਸੀ, ਪਰ ਜੇਕਰ ਉੱਧਰ ਧਿਆਨ ਗਿਆ ਹੀ ਨਾ, ਉਹਦੇ ਬਦਲੇ ਕੇਵਲ ਇਹ ਦੁਨੀਆਂ ਦੀ ਝੂਠੀ ਸ਼ੋਹਰਤ ਅਤੇ ਮਾਣ ਅਹੰਕਾਰ ਕੀ ਪੱਲੇ ਪਿਆ। ਸਾਹਿਬ ਕਹਿੰਦੇ ਉਹ ਸੇਵਾ ਕਰਕੇ ਰੱਬ ਮਿਲਣਾ ਸੀ, ਅਹੰਕਾਰ ਆਇਆ ਅਤੇ ਗਵਾਚ ਵੀ ਇਹ ਕੀਤੀ ਕਰਾਈ ਸੇਵਾ। ਸਤਿਗੁਰੂ ਜੀ ਦੇ ਬਚਨ ਨੇ ਹਜ਼ੂਰ ਆਖਦੇ ਨੇ ਪਿਆਰੇ, ਯਾਦ ਰੱਖ ਸੇਵ ਕੀਤੀ ਸੰਤੋਖੀ ਜਿਨੀ ਸੱਚੋ ਸੱਚ ਤੇ ਆਇਆ। ਅੰਦਰ ਸਬਰ ਤੇ ਸੰਤੋਖ ਇਹ ਸੇਵਾ ਕਰਦਿਆਂ ਨਾਲ ਸਾਈਂ ਦਾ ਸਿਮਰਨ ਖੋਵੇ। ਉਨੀ ਮੰਦੇ ਪੈਰ ਨਾ ਰੱਖਿਓ ਕਰ ਸੁਕ੍ਰਿਤ ਧਰਮ ਕਮਾਇਆ, ਮੰਦੇ ਪਾਸੇ ਵੱਲ ਸਾਡੇ ਕਦਮ ਨਾ ਜਾਣ। ਇੱਕ ਤਾਂ ਸਾਨੂੰ ਮੰਦਾ ਪਾਸਾ ਇਹ ਸਮਝ ਆਉਂਦਾ ਹੈ ਨਾ, ਬਾਹਰੋਂ ਕੋਈ ਸ਼ਰਾਬ ਦਾ ਠੇਕਾ ਹੋਵੇ ਜਿੱਥੇ ਕੋਈ ਆਦਮੀ ਇਸ ਤਰ੍ਹਾਂ ਦੀ ਮਹਿਫਲ ਲਾ ਕੇ ਬੈਠੇ ਹੋਣ, ਤੁਸੀਂ ਉੱਥੇ ਨਹੀਂ ਜਾਂਦੇ, ਇਹ ਬਹੁਤ ਉੱਚਾ ਕਰਮ ਹੈ। ਪਰ ਸਾਹਿਬ ਕਹਿੰਦੇ ਕਈ ਵਾਰ ਤੁਸੀਂ ਤੇ ਅਸੀਂ ਨਹੀਂ ਜਾਂਦੇ, ਪਰ ਸਾਡਾ ਮਨ ਗੁਰੂ ਕੇ ਪਿਆਰ ਉਹ ਕਦੇ ਨਿੰਦਾ ਤੇ ਜਾ ਬੈਠਦਾ, ਨਿੰਦਾ ਦੇ ਵਿਹੜੇ, ਕਦੇ ਚੁਗਲੀਆਂ ਦੇ ਵਿਹੜੇ, ਕਦੇ ਈਰਖਾ ਦੁਵੈਸ਼ ਦੇ ਵਿਹੜੇ, ਕਦੇ ਇਹ ਮਨ ਜਾ ਕੇ ਬੈਠ ਜਾਂਦਾ ਏ ਕਿਸੇ ਦੂਸਰੇ ਦੇ ਔਗਣਾਂ ਦੀ ਪੰਡ ਤੇ। ਇਹ ਉਹਨਾਂ ਹੀ ਗੁਨਾਹ ਜਿੰਨਾ ਤਨ ਕਰਕੇ ਜਾਣਦਾ ਗੁਨਾਹ ਸੀ, ਆਉਣਾ ਤੇ ਉਹਨੇ ਅੰਦਰ ਸੀ ਤੇ ਅੰਦਰ ਇੱਥੇ ਖਾਤਰ ਨਹੀਂ, ਇਹ ਤਾਂ ਕਿਸੇ ਹੋਰ ਜਗ੍ਹਾ ਤੇ ਵੇ। ਤਾਂ ਹੀ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ। ਸਾਹਿਬ ਕਹਿੰਦੇ ਨਹੀਂ, ਮੰਦੇ ਪਾਸੇ ਕਦਮ ਧਰਨਾ ਹੀ ਨਹੀਂ, ਸ਼ੁਭ ਕਰਮ ਕਰ। ਉਹਨੇ ਦੁਨੀਆਂ ਤੋੜ ਇਹ ਬੰਧਨਾ ਅੰਨ ਪਾਣੀ ਥੋੜਾ ਖਾਇਆ। ਦੁਨੀਆਂ ਦੇ ਬੰਧਨ ਤੋੜਨ ਇਹ ਨੇ, ਅੰਨ ਪਾਣੀ ਥੋੜਾ ਖਾਣ ਤੋਂ ਭਾਵਕ ਹੈ ਸਬਰ ਸੰਤੋਖ ਦਾ ਰਹਿ ਕੇ ਉਸ ਮਾਲਕ ਦੇ ਘਰ ਵੱਲ ਵਧੇ ਜਾਣਾ। ਹਜ਼ੂਰ ਕਹਿੰਦੇ ਤੂੰ ਬਖਸ਼ੀਸ਼ੀ ਅਗਲਾ ਨਿਤ ਦੇਵੈ ਚੜ੍ਹੈ ਸਵਾਇਆ। ਫਿਰ ਬਖਸ਼ਿਸ਼ਾਂ ਇੰਨੀਆਂ ਮਿਲਦੀਆਂ, ਅਗਲਾ ਦਾ ਅਰਥ ਹੁੰਦਾ ਬਹੁਤ। ਜਦੋਂ ਗੁਰਬਾਣੀ 'ਚ ਸ਼ਬਦ ਆਵੇ ਨਾ ਅਗਲਾ, ਅਗਲੇ ਤੋਂ ਭਾਵ ਇਹ ਨਹੀਂ ਵੀ ਮੇਰੇ ਤੋਂ ਅਗਲਾ ਬੰਦਾ ਅਸੀਂ ਉੱਚੇ ਵਰਚਦੇ ਹਾਂ, ਨਹੀਂ, ਅਗਲੇ ਦਾ ਅਰਥ ਹੁੰਦਾ ਬਹੁਤ, ਬਹੁਤ ਵਧੇਰੇ, ਬਹੁਤ ਸਿਆਣਪ, ਆਗਲ ਭਾਰਾ ਸਾਧ ਸੰਗਤ। ਇੱਥੇ ਹੁਣ ਗਰੀਬ ਅਨੁਵਾਦ ਪਿਤਾ ਜੀ ਕਹਿੰਦੇ ਤੂੰ ਬਖਸ਼ਿਸ਼ੇ ਅਗਲਾ, ਬਹੁਤ ਬਖਸ਼ਾਂ ਕਰਦਾ ਵੱਡੀਆਂ, ਇੰਨੀਆਂ ਕਰਦਾ ਨਿਤ ਦੇਵੈ ਚੜ੍ਹੇ ਸਵਾਇਆ। ਆਪ ਦੇਣਾ ਏ ਤੇ ਆਪਣੇ ਘਰ ਵੱਲ ਸੁਰਤ ਨੂੰ ਚਾੜਦੈ ਸਵਾਇਆ ਕਰਦੈ ਵਡਿਆਈ ਵੱਡਾ। ਪਾਇਆ ਕੀ ਹੁੰਦਾ ਵਡਿਆਈਆਂ ਕਰਦਿਆਂ ਕਰਦਿਆਂ ਵੱਡੇ ਅਕਾਲ ਪੁਰਖ ਵਾਹਿਗੁਰੂ ਨੂੰ ਪ੍ਰਾਪਤ ਕਰ ਲਈ ਦਾ ਹੈ। ਇਹਦੇ 'ਤੇ ਤੀਜਾ ਬਚਨ ਜੋ ਅੱਜ ਧਿਆਨ ਵਿੱਚ ਲਿਆਓ ਗੁਰੂ ਸਵਾਰਿਓ, ਸਤਿਗੁਰੂ ਜੀ ਆਖਦੇ ਨੇ ਜਦੋਂ ਇਸ ਰਾਹ 'ਤੇ ਤੁਰਨਾ ਸੇਵਾ ਥੋਏ ਚਾਹੇ ਸਿਮਰਨ ਕਹਿ ਸੰਗਤ ਅਤੇ ਭਾਵ ਸਿੱਖੀ ਧਾਰਾਂ, ਇਸ ਰਾਹ 'ਤੇ ਜਿਹੜਾ ਨਾ ਸਭ ਤੋਂ ਖਤਰਨਾਕ ਸਾਧ ਸੰਗਤ, ਸਾਡਾ ਦੁਸ਼ਮਣ, ਸਾਡਾ ਵੈਰੀ ਸਾਨੂੰ ਰੋਕਦਾ ਏ, ਉਹ ਕਹਿ ਸਾਡਾ ਆਪਣਾ ਮਨ। ਕੋਈ ਨਹੀਂ ਇਸ ਰਾਹ 'ਤੇ ਰੁਕਾਵਟ ਪਾਉਂਦਾ, ਜੇਕਰ ਸਭ ਤੋਂ ਵੱਧ ਪਾਉਂਦਾ ਹੈ ਤਾਂ ਆਪਣਾ ਮਨ। ਪਰ ਇਹ ਕਦੇ ਸਮਝ ਨਹੀਂ ਪੈਂਦੀ, ਇਹ ਸਾਡਾ ਅੰਦਰ ਕਹਿੰਦਾ ਸ਼ਾਇਦ ਕੋਈ ਭੈਣ ਭਰਾ ਰੁਕਾਵਟ, ਕੋਈ ਮਿੱਤਰ, ਕੋਈ ਰਿਸ਼ਤੇਦਾਰ, ਜਾਂ ਇਲਾਕਾ, ਜਾਂ ਦੇਸ਼, ਜਾਂ ਕੰਮ, ਇਹ ਸਭ ਬਹਾਨੇ ਕਰਨ। ਮਨ ਦੁਸ਼ਮਣ ਨੇ ਇਹ ਅੰਦਰੋਂ ਤੋੜਨ ਦਾ ਯਤਨ ਕਰਦਾ, ਖਿਲਾਉਣ ਦਾ, ਉਸ ਜਗ੍ਹਾ ਤੋਂ ਸਤਿਗੁਰੂ ਜੀ ਦੇ ਪਿਆਰ ਵਾਲੇ ਰਸਤੇ ਤੋਂ। ਹੁਣ ਦੇਖੋ ਸਤਿਗੁਰੂ ਜੀ ਦਾ ਬਚਨ ਜੇ, ਸਾਹਿਬ ਕਹਿੰਦੇ ਸਾ ਸੇਵਾ ਕੀਤੀ ਸਫਲ ਕੈ। ਪਿਆਰਿਓ ਉਹ ਸੇਵਾ, ਸਾ ਦਾ ਅਰਥ ਹੈ ਉਹ ਸੇਵਾ ਕੀਤੀ ਨੂੰ ਫਲ ਲੱਗਣਗੇ, ਹਰ ਕਿਸੇ ਨੂੰ ਨਹੀਂ, ਕਹਿੰਦੇ ਉਹ ਸੇਵਾ ਨੂੰ ਫਲ ਲੱਗਣਗੇ। ਜਿਤ ਸਤਿਗੁਰ ਕਾ ਮਨ ਮੰਨੇ, ਜਿਹਦੇ ਨਾਲ ਮੇਰੇ ਸਤਿਗੁਰੂ ਦਾ ਮਨ ਪ੍ਰਸੰਨ ਹੋਵੇ। ਇਹ ਨਹੀਂ ਕਿ ਤੁਹਾਡਾ ਮਨ ਜਿਹੜੀ ਸੇਵਾ ਨਾਲ ਖੁਸ਼ ਹੋਵੇ ਉਹਨੂੰ ਫਲ ਲੱਗੇਗਾ। ਮੈਂ ਜਿਹੜੀ ਗੱਲ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ ਬਸ ਇੰਨੀ ਕੁਝ ਅੱਜ ਦੇ ਦੀਵਾਨ ਅੰਦਰ, ਜਿਹਦੇ ਨਾਲ ਸਾਡਾ ਮਨ ਖੁਸ਼ ਹੋਵੇ ਉਹਦੇ ਨਾਲ ਨਹੀਂ ਕਿਰਪਾ ਹੋਣੀ, ਜਿਹਦੇ ਨਾਲ ਸਤਿਗੁਰੂ ਦਾ ਮਨ ਖੁਸ਼ ਹੋਵੇ ਉਹਦੇ ਨਾਲ ਪਿਆਰੋ ਉਹ ਸੇਵਾ ਨੂੰ ਫਲ ਲੱਗਦੇ ਨੇ। ਜੇ ਸਤਿਗੁਰ ਕਾ ਜਾਂ ਸਤਿਗੁਰ ਕਾ ਮਨ ਮੰਨਿਆ ਤਾਂ ਪਾਪ ਕਸੰਮਲ ਪੰਨੇ। ਜਿਸ ਦਿਨ ਗੁਰੂ ਨੂੰ ਰਿਜਾ ਲਿਆ, ਖੁਸ਼ ਕਰ ਲਿਆ ਸੇਵਾ ਕਰਕੇ, ਸਾਨੂੰ ਚੰਗੀ ਲੱਗੇ ਨਾ ਲੱਗੇ, ਪਰ ਜੇਕਰ ਸਤਿਗੁਰੂ ਜੀ ਉਹ ਸੇਵਾ ਉਹਨਾਂ ਨੂੰ ਪਾਉਂਦੀ ਖੁਸ਼ ਨੇ ਤੇ ਕਹਿੰਦੇ ਉਸੇ ਵਕਤ ਤੇਰੇ ਤਮਾਮ ਪਾਪ ਤੇ ਕਸੰਮਲ ਭੱਜ ਜਾਣਗੇ, ਇੱਕ ਵੀ ਨਹੀਂ ਰਹੇਗਾ ਤੇਰੇ ਕੋਲ ਪਾਪ। ਇਸ ਲਈ ਜ਼ੋਰ ਲਗਾ ਤੂੰ ਗੁਰੂ ਨੂੰ ਖੁਸ਼ ਕਰਨ ਦਾ ਨਾ ਕਿ ਮਨ ਨੂੰ, ਜੇ ਸੇਵਾ ਕਰਕੇ ਵੀ ਮਨ ਨੂੰ ਖੁਸ਼ ਕਰਨਾ ਏ ਤੇ ਸਾਹਿਬ ਕਹਿੰਦੇ ਇਹਦੇ ਨਾਲ ਬਹੁਤਾ ਭਲਾ ਨੇ। ਸੇਵਾ ਕਰਕੇ ਗੁਰੂ ਦਾ ਮਨ ਮਨਾ ਉਹਨੂੰ ਚੰਗੀ ਲੱਗਦੀ ਕਿ ਨਹੀਂ। ਕਈ ਵਾਰ ਸਾਨੂੰ ਕੋਈ ਸੇਵਾ ਚੰਗੀ ਲੱਗਦੀ ਏ ਪਰ ਕਈ ਵਾਰ ਸਾਡੇ ਮਨ ਉਹਨੀ ਚੰਗੀ ਲੱਗਦੀ ਸਾਧ ਸੰਗਤ ਉਹ ਸੇਵਾ। ਮਨ ਕਹਿੰਦਾ ਰੋਜ਼ ਮੈਂ ਅੱਗੇ ਸੇਵਾ ਕਰਦਾ ਸਾਂ ਚੌਰ ਸਾਹਿਬ ਦੇ, ਮੈਨੂੰ ਕਈ ਦਿਨਾਂ ਤੋਂ ਹੁਣ ਕਹਿੰਦੇ ਭਾਂਡੇ ਮਾਂਜਿਆ ਕਰ, ਮੈਂ ਕਈ ਦਿਨਾਂ ਤੋਂ ਬਰਤਨ ਮਾਂਜਦਾ ਸਾਂ, ਹੁਣ ਮੇਰੇ ਤੋਂ ਖੋਹ ਲਈ ਇਹਨਾਂ ਨੇ ਸੇਵਾ। ਨਹੀਂ ਸੱਜਣਾ ਖੋਈ ਨਹੀਂ, ਰੱਬ ਤੇਰੇ ਤੇ ਖੁਸ਼ ਹੋ ਕੇ ਚਾਹੁੰਦਾ ਸੀ ਕਿਧਰੇ ਇਸ ਜਗ੍ਹਾ ਤੇ ਜੁੜ ਕੇ। ਅਹੰਕਾਰ ਨਾਲ ਤੂੰ ਪਕੜੀ ਨਾ ਬਣਾ ਲਵੇਂ, ਕਬਜ਼ਾ ਨਾ ਕਰੇ, ਤੈਨੂੰ ਬਦਲਦਾ ਪਲ ਪਲ। ਜੇ ਤਾਂ ਅੰਦਰ ਸਾਧ ਸੰਗਤ ਚਲਾ ਗਿਆ ਭਈ ਸਤਿਗੁਰੂ ਜੀਓ ਚਲੋ ਅੱਜ ਇੱਥੇ ਨਹੀਂ ਤੇ ਕਿਸੇ ਹੋਰ ਜਗ੍ਹਾ ਤੇ ਤੂੰ ਸੇਵਾ ਲਈ, ਮੈਂ ਉੱਥੇ ਕਰ ਲਾਂਗਾ। ਸਾਧ ਸੰਗਤ ਜੇਕਰ ਕਿਧਰੇ ਵੀ ਨਹੀਂ ਕੋਈ ਮੌਕਾ ਮਿਲਦਾ ਬੈਠ ਕੇ ਕੀਰਤਨ ਤੇ ਸਿਮਰਨ ਵਿੱਚ ਜੁੜਿਆ ਹੈ ਤੇ ਉਹ ਵੀ ਉਹਦੀ ਸੇਵਾ ਸੀ, ਪਰ ਨਹੀਂ ਇਤਨੀ ਬਾਰੀਕੀ ਨਾਲ ਅਸੀਂ ਚੱਲਦੇ ਨਹੀਂ। ਜਦੋਂ ਕਿ ਭਾਈ ਗੁਰਦਾਸ ਸਾਹਿਬ ਜੀ ਨੇ ਜਦੋਂ ਕਿਹਾ ਨਾ ਇਹ ਸ਼ਬਦ ਵਰਤਿਆ ਸੀ ਭਈ ਗੁਰਸਿੱਖੀ ਬਾਰੀਕ ਕਹਿ ਖੰਡੇ ਤਾਰ ਗਲੀ ਅਤ ਪੀੜੀ, ਉਹ ਆਈ ਗਲੀ ਹੈ ਨਾ ਔਖੀ ਇਤਨਾ ਪਹਿਰਾ ਦੇਣਾ। ਸਾਧ ਸੰਗਤ ਹੁਣ ਸਤਿਗੁਰੂ ਦਾ ਮਨ ਮੰਨਦਾ ਏ, ਸਾਡਾ ਮਨ ਇਹ ਨਾ ਮੰਨੇ, ਸਾਹਿਬ ਕਹਿੰਦੇ ਤੂੰ ਤਾਂ ਵੀ ਕਰੀ ਆਪਣੇ ਮਨ ਤੋਂ ਉਲਟ, ਉਸੇ ਵਕਤ ਤੇਰੇ ਕਸੰਮਲ ਪਾਪ ਪਾ ਜਾਣਗੇ। ਜੋੜ ਵਾਲੇ ਮਹਾਂਪੁਰਖ ਬਾਬਾ ਬਸੰਤ ਸਿੰਘ ਜੀ ਜਦੋਂ ਉਹਨਾਂ ਨੇ ਤਕੜੀ ਘਾਲਣਾ ਵੱਡੇ ਮਹਾਂਪੁਰਖਾਂ ਦੇ ਚਰਨਾਂ ਵਿੱਚ ਰਹਿ ਕੇ ਘਾਲੀ ਨਾਲ ਹਰ ਪ੍ਰਕਾਰ ਨਾਲ ਜੋ ਉਹਨਾਂ ਨੇ ਹੁਕਮ ਦਿੱਤਾ ਉਹਨੂੰ ਕਮਾਇਆ, ਬਿਲਕੁਲ ਇਸ ਮਨ ਦੀ ਨਹੀਂ ਸੁਣੀ ਜਿਹੜਾ ਸਭ ਤੋਂ ਅੰਤਲਾ ਉਹਨਾਂ 'ਤੇ ਪਰਚਾ ਪਾਲਾ ਕਹਿ ਲਓ, ਜਾਂ ਉਹਨਾਂ ਦੇ ਅੰਦਰ ਨੂੰ ਸਾਧ ਸੰਗਤ ਉਸ ਪਵਿੱਤਰਤਾ ਵਿੱਚ ਲਿਆਉਣ ਲਈ ਆਖੋ। ਕਈ ਵਾਰ ਅਸੀਂ ਕਹਿ ਲੈਂਦੇ ਹਾਂ ਭਈ ਸਤਿਗੁਰੂ ਪਰਚੇ ਪਾਉਂਦੇ ਕਣ ਅਸਾਂ ਨੇ ਉਪਾਸ ਕਰਨੇ ਨੇ, ਜੇ ਸਤਿਗੁਰੂ ਪਰਚਾ ਪਾਉਣ 'ਤੇ ਸਾਡੇ 'ਚੋਂ ਕੋਈ ਵੀ ਨਹੀਂ ਪਿਆਰੇ ਉਪਾਸ ਹੋ ਸਕਦਾ, ਨਹੀਂ ਉਹ ਪਰਚੇ ਨਹੀਂ ਉਹ ਮੇਰਾ ਹੀ ਕਰਦੇ ਨੇ ਗੁਰੂ ਸਵਾਰਿਓ, ਉਹ ਸਾਡੇ 'ਤੇ ਤਰਸ ਹੀ ਕਰਦੇ ਕਣ, ਕੋਈ ਸਾਡਾ ਅੰਦਰਲਾ ਧੋਣ ਲਈ ਸਬੱਬ ਬਣਾਉਂਦੇ ਕਣ। ਪਰ ਉਸ ਵਕਤ ਅਰਦਾਸ ਕੀ ਕਰਨੀ ਬਣਦੀ, ਸਤਿਗੁਰੂ ਮੈਨੂੰ ਸਮਝ ਨਹੀਂ ਪਰਚਾ ਕੀ ਏ, ਭਈ ਆਖੋ ਜੀ ਕਹਾਣੀ ਸਾਹਮਣੇ ਆਉਣੀ ਜਿਹਦੀ ਸਾਨੂੰ ਸੋਝੀ ਨਹੀਂ, ਜਿਹੜੀ ਸਾਡੀ ਸੋਝੀ ਕੁਝ ਹੋਰ ਕਹਿੰਦੀ ਹੈ, ਪਰ ਸਤਿਗੁਰੂ ਕੁਝ ਹੋਰ ਤਰ੍ਹਾਂ ਦਾ ਹੁਕਮ ਦੇ ਰਹੇ, ਹਾਲਾਤ ਬਣਾ ਰਹੇ ਨੇ ਸਾਡੇ ਸਾਹਮਣੇ, ਉਹ ਜਿਹੜੀ ਸਮਝ ਵਿੱਚ ਨਹੀਂ ਆਉਣਾ ਨੂੰ ਕੁਝ ਪਰਚਾ ਕਹਿ ਲੈਂਦੇ, ਇਮਤਿਹਾਨ ਕਹਿ ਲੈਂਦੇ ਕਣ। ਪਰ ਜਿਹੜਾ ਬਰੀਕ ਬੁੱਧੀ ਵਾਲਾ ਉਹਨੂੰ ਪਿਆਰ ਸਮਝਦਾ ਪਾਸ ਹੁੰਦਾ ਸੀ ਕਹਿੰਦੇ ਖੈਰ। ਜੋ ਵਾਲੇ ਮਹਾਂਪੁਰਖਾਂ ਨੂੰ ਹੁਕਮ ਹੋਇਆ ਭਈ ਤੁਹਾਡੀ ਸੇਵਾ ਬਹੁਤ ਵਧੇਰੇ ਵੇ, ਪਰ ਹੁਣ ਇੱਕ ਜੇਕਰ ਤੁਸੀਂ ਅਖੀਰਲਾ ਜਿਹੜਾ ਉਹਨਾਂ ਨੂੰ ਤੇ ਨਹੀਂ ਕਿਹਾ ਹੋਣਾ ਉਸ ਵਕਤ, ਬਾਅਦ ਵਿੱਚ ਲਿਖਿਆ ਗਿਆ ਨਾ, ਕਹਿੰਦੇ ਇੱਕ ਹੁਕਮ ਹੁਣ ਮੰਨਣਾ ਏ, ਉਸ ਤੋਂ ਬਾਅਦ ਦਰਗਾਹ 'ਚੋਂ ਬਖਸ਼ੇ ਬਖਸ਼ਾ ਨੇ, ਹਜ਼ੂਰ ਫੁਰਮਾਓ ਕੀ ਆਖਦੇ ਹੋ, ਉਹ ਕੁਝ ਕਰਾਂਗੇ। ਆਖਣ ਲੱਗੇ ਤੁਸੀਂ ਇੱਕ ਛੋਟਾ ਜਿਹਾ ਕੰਮ ਕਰੋ, ਹੈ ਬਹੁਤ ਵੱਡਾ ਸੀ ਕਹਿਣ ਮਾਤਰ ਛੋਟਾ, ਕਹਿੰਦੇ ਇੰਝ ਕਰੋ ਤੁਸੀਂ ਉਹਨਾਂ ਪਿੰਡ 'ਚੋਂ ਗਜ਼ਾ ਮੰਗ ਕੇ ਲਿਆਉਣੀ ਹੈ, ਉਹ ਗਜ਼ਾ ਮੰਗ ਕੇ ਉਹਦਾ ਪ੍ਰਸ਼ਾਦਾ ਛਕਣਾ ਸਤ ਬਚਨ। ਪਰ ਕਹਿੰਦੇ ਕਿਸੇ ਨਾਲ ਦੇ ਪਿੰਡ 'ਚੋਂ ਨਹੀਂ ਆਪਣੇ ਪਿੰਡੋਂ ਸ਼ੁਰੂ ਕਰਨਾ ਹੈ, ਇਹ ਹੋਰ ਵੀ ਔਖਾ ਹੈ, ਸਾਰੇ ਜਿੱਥੇ ਜਾਣਦੇ ਕੋਣ ਰਿਸ਼ਤੇਦਾਰ ਚਾਚੇ ਤਾਏ ਉਹ ਕਹਿਣਗੇ ਵੀ ਸਾਡਾ ਨੱਕ ਵੜਾ ਦਿੱਤਾ ਹੀ ਸਾਰਾ ਕੁਝ ਘਰ, ਅਤੇ ਘਰ ਘਰ ਮੰਗ ਕੇ ਰੋਟੀ ਖਾਏਗਾ, ਇਤਨੀ ਨਮੋਸ਼ੀ ਵਾਲੀ ਗੱਲ, ਇਹ ਕੀ ਕਰਦਾ ਹੈ ਤੋ, ਅਤੇ ਔਖਾ ਹੈ ਕੰਮ, ਕਿਉਂਕਿ ਲੋਕ ਲਾਜ ਦੁਨੀਆਦਾਰ ਇਹਨੇ ਸਾਨੂੰ ਅੰਦਰੋਂ ਪਕੜਿਆ ਹੋਇਆ, ਅੰਦਰੋਂ ਉਹਨੇ ਪਕੜਿਆ ਨਹੀਂ, ਸਾਡੇ ਮਨ ਨੇ ਖਿਆਲਾਂ ਨਹੀਂ ਬਣਾ ਲਿਆ ਲੋਕ ਕੀ ਕਹਿਣਗੇ। ਕੁਝ ਵੀ ਅਸੀਂ ਕਰਨਾ ਹੋਵੇ ਸਾਡੇ ਸਾਹਮਣੇ ਇਹ ਨਹੀਂ ਸਵਾਲ ਹੁੰਦਾ ਸਤਿਗੁਰੂ ਕੀ ਕਹਿਣਗੇ ਇਹਦੇ ਬਾਰੇ, ਪਰਮੇਸ਼ਰ ਜੀ ਕੀ ਆਖਣਗੇ। ਕੁਝ ਵੀ ਕਰਨ ਤੋਂ ਪਹਿਲਾਂ ਅੰਦਰ ਸਵਾਲ ਖੜਾ ਕਰਦਾ, ਪਿਕਚਰ ਬਣਾਉਂਦਾ ਏ ਲੋਕ ਕੀ ਕਹਿਣਗੇ ਇਹਦੇ ਬਾਰੇ, ਫਿਰ ਅਜੇ ਤੱਕ ਲੋਕ ਹੀ ਗੁਰੂ ਬਣਾ ਕੇ ਬੈਠੇ ਆ, ਗੁਰੂ ਨੂੰ ਤੇ ਗੁਰੂ ਬਣਾਇਆ ਨੇ। ਜੋ ਸਾਡੇ ਅੰਦਰ ਜਿਹਦੇ ਤੋਂ ਸਾਨੂੰ ਡਰ ਭਏ ਹੈ, ਜਿਹਨੂੰ ਖੁਸ਼ ਕਰਨ ਲਈ ਅਸੀਂ ਸਾਧ ਸੰਗਤ ਕਦਮ ਪੁੱਟਾਂਗੇ, ਇਹਦਾ ਮਤਲਬ ਲੋਕ ਅਸੀਂ ਨਾਰਾਜ਼ ਨਹੀਂ ਕਰਨਾ ਚਾਹੁੰਦੇ ਤੇ ਕਰਨੇ ਵੀ ਨਹੀਂ ਚਾਹੀਦੇ। ਸਾਹਿਬ ਕਹਿੰਦੇ ਲੋਕ ਖੁਸ਼ ਕਰਨਾ ਚਾਹੁੰਦੇ ਹੋ, ਨਹੀਂ ਕਰਨੇ, ਨਾ ਖੁਸ਼ੀ ਦਾ ਸਵਾਲ ਨਾ ਗਮੀ ਦਾ ਸਵਾਲ। ਸਵਾਲ ਇਹ ਅਸੀਂ ਉਹ ਕਦਮ ਪੁੱਟਣੇ ਜਿਹਦੇ ਨਾਲ ਸਤਿਗੁਰੂ ਖੁਸ਼ ਹੋਵੇ। ਜਦੋਂ ਗੁਰੂ ਖੁਸ਼ ਹੋਇਆ ਤੇ ਜਗਤ ਨੂੰ ਆਪਣੇ ਆਪ ਹੀ ਤੁਹਾਡੇ ਨਾਲ ਸਹਿਮਤ ਹੋ ਕੇ ਖੁਸ਼ੀ ਪ੍ਰਗਟਾਉਣੀ ਪੈਣੀ ਹੈ। ਪਰ ਇਤਨੀ ਵੱਡੀ ਛਾਲ ਕੌਣ ਨਹੀਂ ਮਾਰਨ ਦਿੰਦਾ? ਸਾਡਾ ਆਪਣਾ ਮਨ ਲੋਕ ਲਾਜ ਸਾਹਮਣੇ ਖਲੋ ਜਾਂਦੀ ਆ ਕੇ। ਹੋਇਆ ਕਿ ਗੁਰੂ ਸਵਾਰਿਓ ਕਹਿੰਦੇ ਆਪਣੇ ਪਿੰਡੋਂ ਮੰਗਣਾ ਸੱਤ ਬਚਨ, ਤੀਜਾ ਬਚਨ ਕੀਤਾ ਨਹੀਂ ਪਿੰਡੋ ਨਹੀਂ ਆਪਣੇ ਘਰੋਂ ਮੰਗਣਾ ਸ਼ੁਰੂ ਕਰਨਾ ਹੈ। ਆਖਿਆ ਸੱਤ ਬਚਨ, ਜਦੋਂ ਗਏ ਘਰ 'ਚ ਜਾ ਕੇ ਆਵਾਜ਼ਾਂ ਦਿੱਤਾ, ਹੁਕਮ ਸੀ ਅੰਦਰ ਨਹੀਂ ਗਲੀ ਵਿੱਚ ਜਾਣਾ, ਬਾਹਰ ਖਲੋ ਕੇ ਗਲੀ ਵਿੱਚ ਬੈਠ ਕੇ ਉੱਥੇ ਹੀ ਪ੍ਰਸ਼ਾਦਾ ਛਕਣਾ ਹੈ। ਥਾਲੀ ਦੀ ਵਰਤੋਂ ਬਰਤਨ ਦੀ ਨਹੀਂ ਕਰਨੀ, ਹੱਥ ਦੀ ਵਰਤੋਂ ਕਰਨੀ। ਸੱਤ ਬਚਨ ਗਏ, ਆਵਾਜ਼ ਦਿੱਤੀ, ਉਹਨਾਂ ਦੀ ਆਪਣੀ ਧਰਮ ਸਪਤਨੀ ਜਦੋਂ ਆਈ ਪ੍ਰਸ਼ਾਦਾ ਲੈ ਕੇ, ਕੋਈ ਫਕੀਰ ਸਾਈਂ ਮੰਗਣ ਆਇਆ ਏ, ਪ੍ਰਸ਼ਾਦਾ ਦੇਵਾਂ। ਸਾਧ ਸੰਗਤ ਲੈ ਕੇ ਗਈ ਤੇ ਪਤੀ ਨੂੰ ਪਹਿਚਾਣ ਕੇ ਰੋ ਪਏ। ਕਹਿਣ ਲੱਗੀ ਇਹ ਕੀ ਕਹਿੰਦੇ ਪਏ ਹੋ? ਅੱਗੇ ਲੋਕ ਤਾਂ ਬੜੀਆਂ ਗੱਲਾਂ ਕਰਦੇ ਨੇ, ਨੀ ਸਾਨੂੰ ਟਿਕਣ ਦਿੰਦੇ, ਪਰ ਇਹ ਹੁਣ ਤੁਸੀਂ ਨੱਕ ਵੜਾਉਣ ਮੇਰਾ ਆ ਗਏ ਹੋ? ਭਈ ਮੰਗਣਾ ਸ਼ੁਰੂ ਕਰ ਦਿੱਤਾ ਜੇ ਤੇ ਘਰ ਘਰ ਮੰਗਦੇ ਹੋ। ਆਖਣ ਲੱਗੇ ਘਰ ਘਰ ਜੇ ਉਹ ਕਵੇ ਸਾਈਂ ਤੇ ਉਹ ਵੀ ਮੰਗਾਂਗਾ, ਪਰ ਉਹਦਾ ਹੁਕਮ ਸੀ ਆਪਣੇ ਘਰੋਂ ਮੰਗਣਾ ਏ। ਇਹ ਹੁਣ ਤੇਰਾ ਘਰ ਹੈ, ਮੈਂ ਨੱਕ ਵਢਾਉਣ ਨਹੀਂ। ਇਹ ਜੇਕਰ ਮੈਂ ਕਰਮ ਕਰ ਲਿਆ ਤੇ ਕਈ ਸਾਡੀਆਂ ਕੁਲਾਂ ਦਾ ਨੱਕ ਰੱਬ ਦੇ ਘਰ ਰਹਿ ਜਾਣਾ ਏ, ਪਰ ਇਸ ਲਈ ਪ੍ਰਸ਼ਾਦਾ ਦੇ। ਉਹ ਕਹਿਣ ਲੱਗੇ ਇਸ ਤਰ੍ਹਾਂ ਨਹੀਂ ਮੈਂ ਪ੍ਰਸ਼ਾਦਾ ਦੇ ਸਕਦੇ, ਅੰਦਰ ਆਓ ਮੰਜੇ ਤੇ ਬੈਠੋ, ਪ੍ਰਸ਼ਾਦ ਛਕੋ ਤੇ ਫਿਰ ਚਲੇ ਜਾਇਆ ਜੇ, ਨਾ ਰਿਹਾ ਜੇ ਘਰ ਅੰਦਰ ਜ਼ਰੂਰੀ ਹੈ ਵੀ ਘਰ ਰਹਿਣਾ? ਕਹਿਣ ਲੱਗੇ ਇਹ ਦੁਨੀਆਂਦਾਰਾਂ ਨੂੰ ਕਹਾਣੀ ਸਮਝ ਨਹੀਂ ਆ ਸਕਦੇ, ਇਹਨਾਂ ਨੂੰ ਤਾਂ ਸਤਿਗੁਰੂ ਦੀ ਹਜ਼ੂਰੀ ਵਿੱਚ ਬੋਲ ਕਬੋਲਣਾ ਹੋਵੇ ਤੇ ਕਹਿੰਦੇ ਦੋ ਚਾਰ ਦਿਨ ਬੋਲੋ ਫਿਰ ਕੀ ਮਾਫ਼ੀ ਮੰਗ ਲਾਂਗੇ, ਨਹੀਂ ਸਾਰ। ਪਰ ਜਦੋਂ ਕੋਈ ਸੱਚਮੁੱਚ ਇਸ ਰਾਹ 'ਤੇ ਗੰਭੀਰ ਹੋ ਕੇ ਤੁਰੇਗਾ, ਉਹ ਬਾਜ਼ਾਰ ਵਿੱਚ ਖਲੋ ਕੇ ਵੀ ਸਮਝੌਤਾ ਨਹੀਂ ਕਰੇਗਾ ਵੀ ਚਲੋ ਕੀ ਫਰਕ ਪੈਂਦਾ ਏ, ਸਤਿਗੁਰੂ ਦੀ ਗੱਲਬਾਤ ਸੁਣ ਲਾਂਗੇ। ਨਹੀਂ ਸਤਸੰਗ, ਕੋਈ ਜਦੋਂ ਇਸ ਰਾਹ 'ਤੇ ਤੁਰਦਾ ਏ, ਇਹ ਪੈਂਡਾ ਵਿਖੜਾ ਜ਼ਰੂਰ ਏ, ਪਰ ਜਿੰਨਾ ਕੋਈ ਵਿਖੜੇ ਪੈਂਡੇ ਝਾਕ ਕੇ ਪਿਆਰਿਓ ਤੁਰਦਾ ਏ, ਓਨੀ ਵੱਡੀ ਮੰਜ਼ਿਲ ਅਤੇ ਓਨੀ ਵੱਡੀ ਰਹਿਮਤ ਵੀ ਉਹਨੂੰ ਨਿਰੰਕਾਰ ਦੇ ਘਰੋਂ ਮਿਲਦੀ ਹੈ। ਗੁਰੂ ਸਵਾਰਿਓ ਦੁਨਿਆਵੀ ਤੌਰ 'ਤੇ ਜਿਹੜੇ ਲੋਕਾਂ ਨੇ ਡਿਗਰੀਆਂ ਲੈਣੀਆਂ ਹੋਣ, ਉਹਨਾਂ ਨੂੰ ਉਤਨਾ ਹੀ ਔਖਾ ਹੋ ਕੇ ਉਹ ਪੜ੍ਹਾਈਆਂ ਪੜ੍ਹਨੀਆਂ ਪੈਂਦੀਆਂ ਨੇ, ਅਤੇ ਜਿਨ੍ਹਾਂ ਨੇ ਸਾਧ ਸੰਗਤ ਸੌਖਾ ਪੜ੍ਹਨਾ ਉਹ ਰਹਿੰਦੇ ਵੀ ਤਾਂ ਉੱਥੇ ਕੋਈ ਨਾ। ਜਦੋਂ ਇਹਨੂੰ ਕਿਹਾ ਭਈ ਇੱਥੇ ਹੁਕਮ ਹੈ ਮੇਰੇ ਮਾਲਕਾਂ ਦਾ, ਇਹ ਦੇ ਇਹ ਨਾ, ਕਹਿਣ ਲੱਗੇ ਤੇਰੀ ਮਰਜ਼ੀ, ਮੈਨੂੰ ਹੁਕਮ ਹੈ ਜਿੰਨਾ ਚਿਰ ਪ੍ਰਸ਼ਾਦ ਨਹੀਂ ਮਿਲੇਗਾ ਹੋਰ ਕਿਸੇ ਘਰ ਜਾਣ ਦਾ ਹੁਕਮ ਨਹੀਂ, ਮੈਂ ਬੈਠਾ ਰਹਾਂਗਾ, ਕਿਹੜਾ ਕੋਈ ਕੰਮ ਹੈ ਸਾਨੂੰ ਅਤੇ ਕੰਮ ਹੈ ਉਹਦੀ ਖੁਸ਼ੀ 'ਤੇ, ਉਹ ਚੱਲ ਰਿਹਾ ਟਾਈਮ ਸਾਡਾ, ਉਹਦੇ ਹੁਕਮ ਵਿੱਚ ਬੈਠੇ ਹਾਂ, ਉਹਨਾਂ ਨੂੰ ਕਾਹਲੀ ਕੋਈ ਨਹੀਂ। ਇਹੀ ਹੋਇਆ ਐਸਾ, ਆਖਰਕਾਰ ਉਹਨੂੰ ਪਤਾ ਸੀ ਫਕੀਰਾਂ ਦਾ ਤਬੀਅਤ ਕੀ ਹੁੰਦੀ ਹੈ, ਬਹਿਣਗੇ ਅਤੇ ਬਹਿ ਜਾਣਗੇ। ਜਦੋਂ ਗਿਆ ਸੀ ਨਾ ਫਕੀਰ ਪਟਨਾ ਸਾਹਿਬ, ਸਾਧ ਸੰਗਤ ਠਸਕੇ ਤੋਂ ਵੇਖ ਕੇ ਹੀ ਕਲਗੀਆਂ ਵਾਲੇ ਪਿਤਾ ਦਾ ਜਦੋਂ ਪ੍ਰਕਾਸ਼ ਹੋਇਆ ਅਤੇ ਉਦੋਂ ਭੀਖਣ ਸ਼ਾਹ ਪਹੁੰਚਿਆ ਨਾ ਅੰਦਰਲੀ ਅੱਖ ਨਾਲ ਵੇਖ ਕੇ ਅਤੇ ਦਰ 'ਤੇ ਬੈਠਾ ਜਾ ਕੇ, ਅਤੇ ਮਾਮਾ ਕਿਰਪਾਲ ਚੰਦ ਜੀ ਕਹਿੰਦੇ ਚਲੋ ਭਈ ਅਜੇ ਹੁਕਮ ਨਹੀਂ ਆਇਆ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਬਾਲਾ ਪ੍ਰੀਤਮ ਦੇ ਦੀਦਾਰ ਕਰਾਉਣ ਦਾ, ਫਕੀਰ ਜੀ ਜਦੋਂ ਹੁਕਮ ਆਏਗਾ ਦਰਸ਼ਨ ਕਰਾਵਾਂਗੇ, ਤੁਸੀਂ ਇੰਝ ਕਰੋ ਪ੍ਰਸ਼ਾਦ ਪਾਣੀ ਛਕੋ, ਲੰਗਰ ਚੱਲਦੇ ਨੇ, ਤੁਹਾਡਾ ਆਸਣ ਲਵਾਉਂਦੇ ਆ, ਉੱਥੇ ਤੁਸੀਂ ਆਰਾਮ ਕਰੋ। ਕਹਿਣ ਲੱਗੇ ਨਹੀਂ, ਆਰਾਮ ਤਾਂ ਕਰਦਿਆਂ ਖੁਰੇ ਕਿੰਨੇ ਕੁ ਜਨਮ ਲੰਘ ਗਏ ਹਨ, ਹੁਣ ਇਹ ਜਨਮ ਆਰਾਮ ਕਰਨ ਦਾ ਨਹੀਂ, ਇਹ ਜਨਮ ਮਿਲਿਆ ਕਿ ਉਸ ਪਿਆਰ ਇਹਨੂੰ ਮਿਲਣ ਲਈ ਹੈ। ਜੇ ਇਹਦੇ ਵਿੱਚ ਵੀ ਕੇਵਲ ਆਰਾਮ ਹੀ ਭਾਲਦੇ ਰਹੇ ਤੇ 84 ਲੱਖ ਜੂਨ ਤਿਆਰ ਏ, ਪਰ ਜੇ ਇਸ ਜਨਮ ਵਿੱਚ ਪਿਆਰੂ ਆਰਾਮ ਛੱਡ ਕੇ ਉੱਦਮ ਨੂੰ ਅਪਣਾ ਲਿਆ ਤੇ ਉਹਦਾ ਘਰ ਤਿਆਰ ਕਰ, ਸਤਿਗੁਰੂ ਤਾਂ ਹੀ ਤਾਂ ਸਾਨੂੰ ਆਰਾਮ ਕਰ ਲਈ ਨਹੀਂ ਕਿਧਰੇ ਕਹਿੰਦੇ। ਆਰਾਮ ਤੋਂ ਮੁਰਾਦ ਖੈ ਜਦੋਂ ਕੋ ਰੱਬ ਦੀ ਗੱਲ ਨੂੰ ਪਿੱਛੇ ਸੁੱਟਦਾ ਖੈ। ਸਾਹਿਬ ਕਹਿੰਦੇ ਇਸ ਕੰਮ ਲਈ ਤਾਂ ਕਿੰਨੇ ਕੁ ਕਾਹਲੀ ਚਾਹੀਦੀ ਸਾਨੂੰ, ਕਹਿੰਦੇ ਇੰਨੀ ਕਾਹਲੀ ਪਾਈਏ ਭਈ ਅਗਲਾ ਦਮ ਖੁਰੇ ਆਉਣਾ ਕਿ ਨਹੀਂ ਆਉਣਾ, ਉਸ ਤੋਂ ਪਹਿਲਾਂ ਪਹਿਲਾਂ ਮੈਂ ਇਹ ਵਕਤ ਸੰਭਾਲਣਾ ਖੈ। ਸਤਿਗੁਰੂ ਜੀ ਦੇ ਬਚਨ ਪੜ੍ਹਦੇ ਆ ਨਾ, ਸਾਹਿਬ ਕਹਿੰਦੇ ਖਮ ਆਦਮੀ ਖਾਂ ਇਕਦਮ ਮੋਲਤ ਮੋਤ ਨਾ ਜਾਣਾ, ਨਾਨਕ ਬਿਨ ਵੈ ਤਿਸੈ ਸਰੇ ਹੋ ਜਾ ਕੇ ਜੀ ਪੁਰਾਣਾ। ਪਿਆਰੇ ਤੈਨੂੰ ਅਗਲਾ ਦਮ ਆਉਣਾ ਹੈ ਕਿ ਨਹੀਂ ਆਉਣਾ, ਤੂੰ ਛੇਤੀ ਕਰ ਇਸ ਰਾਹ ਤੇ। ਕਦੇ ਕਹਿੰਦੇ ਉਦਮ ਕਰੋ ਵੜ ਪਾਗੀਓ, ਸਿਮਰੋ ਹਰ ਹਰ ਰਾਵੇ। ਵਾਹਿਗੁਰੂ ਕਹਿੰਦੇ ਸਿਮਰੋ ਉਦਮ ਕਰੋ, ਆਰਾਮ ਨਹੀਂ। ਭੀਖਣ ਸ਼ਾਹ ਨੂੰ ਕਹਿੰਦੇ ਆਰਾਮ ਕਰੋ ਜੇ, ਪਰ ਅੱਗੋ ਜਵਾਬ ਸੀ ਕਹਿਣ ਲੱਗੇ ਆਰਾਮ ਦੀ ਲੋੜ ਨਹੀਂ, ਪ੍ਰਸ਼ਾਦੇ ਤੇ ਪਾਣੀ ਦੀ ਲੋੜ ਨਹੀਂ, ਕਿਧਰੇ ਹੋਰ ਜਗ੍ਹਾ ਤੇ ਗੱਲ ਕਰਨ ਦੀ ਲੋੜ ਨਹੀਂ। ਮਾਮਾ ਕਿਰਪਾਲ ਚੰਦ ਜੀ ਕਹਿਣ ਲੱਗੇ ਭੀਖਣ ਸ਼ਾਹ ਫਕੀਰ ਤੇਰੇ ਸਿਦਕ ਨੂੰ ਪ੍ਰਣਾਮ ਏ, ਪਰ ਪਤਾ ਨਹੀਂ ਕਿਤਨਾ ਕੁ ਸਮਾਂ ਲੱਗ ਜਾਏ, ਕੁਝ ਦਿਨ ਲੱਗ ਜਾਣ, ਮਹੀਨਾ ਲੱਗ ਜਾਵੇ। ਤੁਸੀਂ ਇਸ ਤਰ੍ਹਾਂ ਨਾ ਕਰੋ, ਤੁਸੀਂ ਆਰਾਮ ਕਰੋ, ਉੱਥੇ ਬੈਠ ਕੇ ਸਿਦਕ ਰੱਖੋ। ਤੇ ਭੀਖਣ ਸ਼ਾਹ ਦਾ ਕੋਈ ਜਵਾਬ ਬੜਾ ਵੱਖਰਾ ਜਿਹਾ ਸੀ। ਫਕੀਰ ਹੁੰਦੇ ਨੇ ਨਾ, ਫਕੀਰਾਂ ਦੇ ਤੌਰ ਤਰੀਕੇ ਵੱਖਰੇ। ਕਹਿਣ ਲੱਗੇ ਮਾਮਾ ਕਿਰਪਾਲ ਚੰਦ, ਸਭੋ ਕੁਝ ਤੂੰ ਜਾਣਦਾ ਏ, ਤੇਰੇ ਉੱਪਰ ਸਾਈਂ ਦੀ ਕਿਰਪਾ ਏ, ਤੂੰ ਅੱਠੇ ਪੈਰ ਉਹਦੀ ਖਜੂਰੀ ਚ ਰਹਿ ਰਿਹਾ, ਪਰ ਮੈਂ ਇੱਕੋ ਗੱਲ ਤੈਨੂੰ ਆਖਾਂਗਾ, ਮਹੀਨਾ ਦੀ ਗੱਲ ਨਾ ਕਰ, ਕੁਝ ਮਹੀਨਿਆਂ ਦੀ ਬਾਤ ਨਾ ਪਾ, ਜੇ ਸਾਰੀ ਜ਼ਿੰਦਗੀ ਵੀ ਹੁਕਮ ਨਾ ਆਵੇਗਾ ਤੇ ਭੀਖਣ ਸ਼ਾਹ ਨਾ ਰੋਟੀ ਦੀ ਮੰਗ ਕਰੇਗਾ, ਨਾ ਪਾਣੀ ਦੀ ਤੇ ਨਾ ਕਿਸੇ ਕਮਰੇ ਦੇ, ਸਾਰੀ ਜ਼ਿੰਦਗੀ ਵੀ ਇਹਦੇ ਦਰ ਤੇ ਬੈਠ ਕੇ ਕੱਟ ਦਿਆਂਗਾ, ਮੈਂ ਤਾਂ ਵੀ ਸੌਦਾ ਸਸਤਾ ਸਮਝਾਂਗਾ, ਇਹਦੇ ਦਰ ਤੇ ਹੀ ਤਾਂ ਬਹਿਣਾ ਏ, ਤੇ ਦਰ ਤੇ ਬਹਿ ਗਏ ਹੁਣ ਇਸ ਤੋਂ ਅੱਗੇ ਜਾਣਾ ਵੀ ਕਿੱਧਰ, ਕਾਹਲੀ ਵੀ ਕਾਹਦੀ, ਜਿਹੜੇ ਦਰ ਤੇ ਆਉਣਾ ਸੀ ਹੁਣ ਆ ਗਏ, ਹੁਣ ਕਾਹਦੀ ਕਾਹਲੀ। ਸਤਸੰਗੀ ਜਣੋ ਜਰਾ ਵਿਚਾਰਨਾ ਇਸ ਗੱਲ ਨੂੰ, ਅਜੇ ਪਰਸੋਂ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਜੀ ਦਾ ਪ੍ਰਕਾਸ਼ ਦਿਖਾਣਾ ਸਮੁੱਚੇ ਸਿੱਖ ਜਗਤ ਨੇ ਮਨਾਇਆ ਏ। ਇਹ ਘਟਨਾ ਨੂੰ ਬਾਰ ਬਾਰ ਦੁਹਰਾਉਂਦੇ ਆ, ਜਦੋਂ ਗੁਰੂ ਅਮਰਦਾਸ ਪਿਤਾ ਜੀ ਨੇ ਹੁਕਮ ਫਰਮਾਇਆ ਏ, ਦੋਨੋਂ ਦਾਮਾਦ ਸੇਵਾ ਕਰ ਰਹੇ ਨੇ, ਦੋਨਾਂ ਤੇ ਸਤਿਗੁਰੂ ਦੀਆਂ ਖੁਸ਼ੀਆਂ ਨੇ, ਪਰ ਦੋਨਾਂ 'ਚ ਫਰਕ ਕਿੱਥੇ ਪਿਆ ਸੇਵਾ ਕਰਨ ਵਾਲਿਆਂ ਦਾ, ਉਹਨਾਂ 'ਚ ਤਿੱਖੋ ਰਿੱਖ ਹੋਵੇ ਜਾਂ ਨਾ ਹੋਵੇ, ਪਰ ਸਾਡੇ ਆਉਣ ਵਾਲੀਆਂ ਪੀੜ੍ਹੀਆਂ ਲਈ ਸਾਡੇ ਮਨਾਂ ਦੀ ਵਿਆਖਿਆ ਕੀਤੀ ਏ। ਉੱਥੇ ਅਸੀਂ ਕੇਵਲ ਇੱਕ ਪੱਖ ਦੇਖਦੇ ਹਾਂ, ਦੂਸਰਾ ਨਹੀਂ, ਪਰ ਸਤਿਗੁਰੂ ਕਹਿੰਦੇ ਜੇ ਪੂਰੇ ਨੂੰ ਮਿਲਣਾ ਏ ਤਾਂ ਪੂਰੇ ਹੀ ਦੋਨੋਂ ਪੱਖ ਦੇਖਣੇ ਪੈਣਗੇ, ਜੇ ਅਧੂਰੇ ਜੇ ਰਹਿਣਾ ਏ ਤੇ ਮਨ ਦੇ ਆਖੇ ਲੱਗ ਕੇ ਭਾਵੇਂ ਕੁਝ ਵੀ ਕਰੀ ਜਾਈਏ, ਨੁਕਸਾਨ ਏ ਸਾਧ ਸੰਗਤ, ਨੁਕਸਾਨ ਤੋਂ ਭਾਵ ਸਾਨੂੰ ਵਾਹਿਗੁਰੂ ਪਕੜਾਉਣਾ ਚਾਹਵੇ ਸੋਨੇ ਦੀਆਂ ਮੋਹਰਾਂ, ਤੇ ਅਸੀਂ ਕਹੀਏ ਚਲੋ ਕੋਈ ਨਹੀਂ ਕੌਡੀਆਂ ਹੀ ਸਹੀ, ਇਹ ਨੁਕਸਾਨ ਏ, ਮਿਲਿਆ ਤੇ ਕੁਝ ਕਹਿ ਪਰ ਘੱਟ ਕਿਉਂ ਮਿਲੇ। ਸਾਹਿਬ ਕਹਿੰਦੇ ਜਦੋਂ ਸਾਡੇ ਕੋਲ ਜੁਗਤੀਆਂ ਨੇ ਸਤਿਗੁਰੂ ਦੇ ਘਰ, ਭਈ ਛੋਟੀ ਜਿਹੀ ਸੇਵਾ ਕਰਕੇ ਵੱਡੀਆਂ ਦਾਤਾਂ ਮਿਲਦੀਆਂ, ਤੇ ਅਸੀਂ ਵੱਡੀ ਮਿਹਨਤ ਕਰਕੇ ਛੋਟੀ ਦਾਤ ਕਿਉਂ ਲਈਏ, ਬਈ ਵੱਡੀ ਦਾਤ ਲਈਏ। ਸਾਹਿਬ ਕਹਿੰਦੇ ਥੋੜਾ ਕੰਮ ਕਰੋ ਪਰ ਮਿਹਰ ਵੱਡੀ ਮਿਲੇਗੀ, ਪਰ ਥੋੜਾ ਕੰਮ ਸਤਿਗੁਰੂ ਦੇ ਹੁਕਮ ਵਿੱਚ ਰਹਿ ਕੇ ਕਰਨਾ, ਇੱਕ ਮਨ ਦੇ ਆਕੇ ਲੱਗ ਕੇ ਕਰਨਾ। ਇੱਕ ਤਾਂ ਉਹ ਪਾਕੇ ਨਾ ਭਈ ਇਸ ਰਾਹ ਤੇ ਮਿਹਨਤ ਕਰਨੀ ਕੋਈ ਨਹੀਂ, ਫਿਰ ਤਾਂ ਸਾਹਿਬ ਕਹਿੰਦੇ ਸੇਵਾ ਚੋਰੀ ਮੰਗਣ ਬਹੁਤਾ ਮਹਿਲ ਨਾ ਪਾਵੇ ਕਹਿ ਤੋ ਪੋਤਾ। ਕਹੀ ਜਾਂਦਾ ਮੈਂ ਪਹੁੰਚ ਗਿਆ, ਮੈਂ ਬਹੁਤ ਵੱਡਾ ਇਸ ਰਾਹ ਤੇ ਸੇਵਾ ਸਿਮਰਨ ਕਰਕੇ ਕਮਾਈਆਂ ਕਰ ਲਈਆਂ, ਕਹਿੰਦੇ ਮਹਿਲ ਮਿਲਿਆ ਕੋਈ ਨਹੀਂ, ਐਵੇਂ ਕਹੀ ਜਾਂਦਾ ਏ, ਮਨ ਦੇ ਭੁਲੇਖੇ ਵਿੱਚ ਮੈਂ ਪਹੁੰਚ ਗਿਆ ਵਾਂ, ਉਹਨੀ ਸੇਵਾ ਹੈ ਹੀ ਨਹੀਂ ਕਹਿੰਦੇ। ਹੁਣ ਦੇਖੋ ਭਾਈ ਰਾਮਾ, ਭਾਈ ਜੇਠਾ, ਜੇਠੇ ਤੋਂ ਮੁਰਾਦ ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ, ਉਹਨਾਂ ਨੂੰ ਕਮੇ ਚੜੇ ਬਣਾਉਣ ਦਾ ਇੱਕ ਸੇਵਾਦਾਰ ਤਿੰਨ ਚਾਰ ਵਾਰੀ ਛੜੇ ਬਣਾ ਕੇ ਮੱਥਾ ਟੇਕ ਦਿੰਦਾ, ਖਜੂਰ ਸੇਵਾ ਮੈਂ ਕਰ ਰਿਹਾ ਵਾਂ, ਥੜਾ ਹੀ ਬਣਨਾ ਹੀ ਨਾ, ਜਿਵੇਂ ਫੁਰਮਾਉਂਦੇ ਹੋ ਮੈਂ ਉਵੇਂ ਹੀ ਬਣਾਉਂਦਾ ਵਾਂ। ਇਸ ਗੱਲ ਨੂੰ ਵਿਚਾਰਨਾ, ਇਹਨੂੰ ਕਦੇ ਵੀ ਘਟਨਾ ਨੂੰ ਨਾ ਪਿੱਛੇ 400-500 ਸਾਲ ਲਿਜਾ ਕੇ ਨਹੀਂ ਤੱਕਣਾ। ਅੱਜ ਵਿੱਚ ਜਦੋਂ ਮੈਂ ਕੱਲ੍ਹ ਨੂੰ ਸੇਵਾ ਕਰਾਂ, ਮੇਰੇ ਸਾਹਮਣੇ ਘਟਨਾ ਖੋਵੇ, ਜੋ ਮੈਂ ਪਰਸੋਂ ਸੇਵਾ ਕਰਾਂ, ਮੇਰੇ ਸਾਹਮਣੇ ਇਹ ਹੋਵੇ ਮੇਰਾ ਅੰਦਰ ਕੀ ਕਰ ਰਿਹਾ ਅਤੇ ਬਾਹਰੋਂ ਕੀ ਕਰ ਰਿਹਾ ਵਾਂ। ਸਤਿਸੰਗ, ਇਹਨੂੰ ਵਰਤਮਾਨ ਵਿੱਚ ਲੈ ਕੇ ਆਈਏ, ਪਲ ਪਲ ਵਿੱਚ। ਅੱਜ ਮੈਂ ਕਿੱਥੇ ਖਲੋਤਾ ਵਾ, ਇਹਦੇ ਨਾਲ ਲਾਭ ਬਹੁਤਾ ਮਿਲੇਗਾ, ਘੱਟ ਤਾਂ ਨਹੀਂ ਮਿਲੇਗਾ, ਕਿਉਂਕਿ ਆਪਣੇ ਅੰਦਰ ਨੂੰ ਕੇਵਲ ਤੁਸੀਂ ਆਪ ਹੀ ਜਾਣਦੇ ਹੋ। ਨਾਲ ਖਲੋਤਾ ਵੀਰ ਭੈਣ ਨਹੀਂ, ਨਾ ਮਾਪੇ ਜਾਣਨ, ਨਾ ਬੱਚੇ, ਅਸੀਂ ਇਕੱਲੇ ਖੁਦ ਜਾਣਦੇ ਹਾਂ ਨਾ ਆਪਣੇ ਆਪ ਨੂੰ। ਅਤੇ ਸਾਹਿਬ ਕਹਿੰਦੇ ਆਪਣੇ ਆਪ ਨੂੰ ਪਰਖਣ ਲਈ ਮੀਟਰ ਆਪ ਹੀ ਲਾਉਣਾ ਪਵੇਗਾ, ਦੂਜੇ ਕਿਉਂ ਲਾਉਣ। ਦੂਜੇ 'ਤੇ ਆਉਣਗੇ ਚਾਰ, ਉਹ ਕਹਿਣਗੇ ਵੀ ਬਹੁਤ ਕਮਾਈ। ਚਾਰ ਆਉਣਗੇ ਕਹਿਣ ਲੱਗੇ, ਉਹ ਆਖਣਗੇ ਪਖੰਡ ਕਰਦਾ ਏ, ਕਹਿੰਦੀ ਪਖੰਡ। ਉਹਨਾਂ ਦੀ ਮੰਨੋਗੇ ਜਿਹੜੇ ਪਖੰਡ ਦਾ ਦਰਜਾ ਦੇ ਰਹੇ ਨੇ ਤੁਹਾਨੂੰ, ਜਾਂ ਜਿਹੜੇ ਵੱਡੇ ਕਮਾਈ ਵਾਲੇ ਕਹਿ ਰਹੇ ਨੇ ਉਹਨਾਂ ਨੂੰ ਮੰਨੋਗੇ। ਦੋਨਾਂ ਦੀ ਕਿਸੇ ਦੀ ਮੰਨ ਲਈ ਅਸੀਂ ਗੁਰੂ ਦੇ ਗੁਲਾਮ ਨੇ, ਉਹਨਾਂ ਦੇ ਹੋਵਾਂਗੇ। ਸਾਹਿਬ ਕਹਿੰਦੇ ਨੇ ਉੱਥੋਂ ਬਚਣਾ ਏ। ਹੋਰ ਦੁਨੀਆਂ ਛੱਡਣ ਨੂੰ ਥੋੜ੍ਹਾ ਸਤਿਗੁਰੂ ਕਹਿੰਦੇ, ਦੁਨੀਆਂ ਦੀ ਗੁਲਾਮੀ ਇਹ ਮਨ ਗੁਲਾਮ ਖੁੰਦਾ ਹੈ ਪਿਆਰਿਓ, ਇਹਨੂੰ ਛੱਡਣਾ। ਪਰ ਇਹਨੂੰ ਛੱਡਾਂਗੇ ਤਾਂ ਜੇ ਧਿਆਨ ਵਿੱਚ ਸਤਿਗੁਰੂ ਖੋਣਗੇ। ਜਦੋਂ ਇੱਕ ਕਹਿੰਦਾ ਏ ਸੇਵਾ ਦਾ, ਗਰੀਬ ਨਿਵਾਜ ਥੋੜ੍ਹਾ ਸੋਹਣਾ ਹੀ ਬਣਿਆ ਏ, ਜਿਵੇਂ ਕਿਆ ਸਾਜੀ ਉਵੇਂ ਬਣਿਆ ਏ। ਇੱਕ ਵਾਰੀ ਹੋਇਆ, ਦੋ ਵਾਰੀ, ਤਿੰਨ ਵਾਰੀ ਬਣ ਗਿਆ ਏ, ਅਜੇ ਵੀ ਗਰੀਬ ਨਿਵਾਜ, ਇਹਦੇ ਤੋਂ ਵੱਧ ਮੇਰੇ ਤੋਂ ਨਹੀਂ ਜੇ ਬਣਦਾ, ਮੈਨੂੰ ਆਗਿਆ ਦਿਓ। ਉਹ ਪਿੱਛੇ ਜਾ ਕੇ ਚਲਾ ਜਾਂਦਾ, ਉਹਨੇ ਹੋਰ ਕੀ ਕਰਨਾ ਏ। ਉਹਦਾ ਮਨ ਕਹਿ ਰਿਹਾ ਸ਼ਾਇਦ ਥੜੇ ਬਣਾਉਣ ਲਈ ਥੜਾ ਬਣਵਾਇਆ ਜਾ ਰਿਹਾ, ਵੀ ਥੜੇ ਦੀ ਲੋੜ ਏ। ਲੋੜ ਸਤਿਗੁਰੂ ਨੂੰ ਨਾ ਥੜਿਆਂ ਦੀ ਏ, ਨਾ ਪੈਸੇ ਦੀ ਏ, ਨਾ ਸਾਡੀ ਏ, ਉਹਨੂੰ ਤਾਂ ਲੋੜ ਨਹੀਂ। ਲੋੜਾਂ ਸਾਡੀਆਂ ਨੇ, ਜਿਹਦੇ ਨਾਲ ਸਾਡੀ ਝੋਲੀ ਭਰਨੀ। ਸਤਿਗੁਰੂ ਨੇ ਉਹ ਵਿਧੀਆਂ ਬਣਾਈਆਂ ਹੋਈਆਂ ਨੇ, ਉਹ ਸਾਰੇ ਸਰੰਜਾਮ ਕੀਤੇ ਹੋਏ ਨੇ। ਆਹ ਜੋ ਕੁਝ ਵੀ ਅਸੀਂ ਕਰਦੇ ਹਾਂ ਪਿਆਰੇ, ਉਹ ਇਹ ਸਾਰਾ ਕੁਝ ਸਤਿਗੁਰੂ ਨੇ ਆਪ ਕਿਰਪਾ ਕਰਕੇ ਹੁਕਮ ਕੀਤੇ ਨੇ। ਇਹਨਾਂ ਰਾਹਾਂ 'ਤੇ ਚੱਲ ਕੇ ਉਸ ਮਾਲਕ ਦੇ ਘਰ ਵੱਲ ਜਾਈਦਾ ਪਿਆਰੇ। ਉਹ ਜੇਕਰ ਇਹਨਾਂ ਨੂੰ ਨਾ ਧਿਆਨ ਵਿੱਚ ਲੈਂਦਾ, ਅਸੀਂ ਪਛਤਾਵਾਂਗੇ। ਹੋਇਆ ਕਿ ਉਹ ਰੁਕ ਗਿਆ, ਪਰ ਭਾਈ ਜੇਠਾ ਗੁਰੂ ਰਾਮਦਾਸ ਪਿਤਾ ਮਹਾਰਾਜ ਲਗਾਤਾਰ ਸੇਵਾ ਕਰੀ ਜਾ ਰਹੇ ਨੇ। 6 ਵਾਰ ਖੋ ਗਈ, ਥੜੇ ਟਵਾਏ ਬਣਾਏ, 7ਵੀਂ ਵਾਰ ਬਣਾਉਣ ਲੱਗੇ। ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਆਖਦੇ, ਬੇਟਾ ਉਹ ਚਲਾ ਗਿਆ ਏ, ਤੇਰਾ ਅੰਦਰ ਕਾਲਾ ਨਹੀਂ ਪਿਆ, ਤੇਰੇ ਅੰਦਰ ਨਹੀਂ ਆਇਆ ਵੀ ਇੱਕੋ ਹੀ ਕੰਮ ਕਰਵਾਈ ਜਾ ਰਹੇ, ਥੜਾ ਬਣਾ ਲਓ, ਟਵਾ ਲਓ। ਸਤਿਗੁਰੂ ਜੀ ਨੇ ਜਦੋਂ ਹੁਕਮ ਕੀਤਾ ਨਾ, ਅਤੇ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਜਿਹੜੇ ਸਦਾ ਹੀ, ਜਿਸ ਦਿਨ 'ਤੇ ਗੁਰੂ ਅਮਰਦਾਸ ਜੀ ਦੇ ਦਰਸ਼ਨ ਹੋਏ ਸਨ, ਉਹਨਾਂ ਦੀ ਅੱਖ ਉਸ ਤੋਂ ਬਾਅਦ ਕਦੇ ਸੁੱਕੀ ਨਹੀਂ, ਕਦੇ ਵੇਖੀ ਕਿਸੇ ਨੇ ਜ਼ਿੰਦਗੀ ਭਰ। ਉਹਨਾਂ ਦੇ ਨੇਤਰ ਗੁਰੂ ਦੇ ਪਿਆਰਾਂ ਅਤੇ ਸ਼ੁਕਰਾਂ ਵਿੱਚ ਭਿੱਜੇ ਰਹਿੰਦੇ ਸਨ। ਉਹਨਾਂ ਦੀ ਬਾਣੀ ਪੜ੍ਹੋਗੇ ਅਤੇ ਤੁਹਾਨੂੰ ਦਰਸ਼ਨ ਹੋਣਗੇ। ਕਿਵੇਂ ਹੋ? ਉਹਨਾਂ ਦੀ ਪਵਿੱਤਰ ਬਾਣੀ ਵਿੱਚੋਂ ਸਾਈਂ ਦੇ, ਸ਼ੁਕਰਾਂ ਦੇ, ਉਹਦੇ ਪਿਆਰਾਂ ਦੇ ਖੰਜੂ ਵਗਦੇ ਨਜ਼ਰ ਆਉਣਗੇ। ਕਿਧਰੇ ਖਰ ਅੰਮ੍ਰਿਤ ਭਿੰਨੇ ਲੋਇਣਾ ਆਖਣਗੇ ਸਤਸੰਗਤ, ਕਿਧਰੇ ਖਰ ਪ੍ਰੇਮ ਬਾਣੀ ਮਨ ਮਾਰਿਆ ਕਹਿਣਗੇ। ਉੱਥੇ ਮਨ ਮਾਰਨ ਦੀ ਬਾਤ ਹੀ ਗੁਰੂ ਰਾਮਦਾਸ ਜੀ ਕਰਨਗੇ। ਆਸਾ ਦੀ ਵਾਰ, ਗੁਰੂ ਕੇ ਕੀਰਤਨੀ ਬੈਠੇ, ਇਹਨਾਂ ਨੂੰ ਜ਼ਿਆਦਾ ਪਤਾ ਏ। ਸਾਹਿਬ ਕਹਿੰਦੇ ਮਨ ਰਾਮ ਕਸਵੱਟੀ ਲਾਇਆ, ਕਸਵੱਟੀ ਲੋਕ ਨਹੀਂ ਇਸ ਰਾਤੇ, ਕਸਵੱਟੀ ਮਨ ਨੂੰ ਲਾਣੀ ਸੀ ਗੁਰੂ ਸਾਡੇ ਸਿਰ ਤੇ ਵੇ, ਅਸੀਂ ਕਸਵੱਟੀ ਮਨ ਨੂੰ ਲਾ ਕੇ ਪਰਖਣਾ ਸੀ ਇਹ ਕੀ ਭੈੜਾ ਕਰਦਾ ਏ। ਕਸਵੱਟੀ ਬਣ ਗਏ ਦੁਨੀਆ, ਜਮਾਨਾ, ਆਲੇ ਦੁਆਲੇ ਦੇ ਲੋਕ, ਉਹਨਾਂ ਦੀ ਨਿਗਾਹ ਵਿੱਚ ਅਸੀਂ ਪ੍ਰਵਾਨ ਖੋਣਾ ਚਾਹੁੰਦੇ ਹਾਂ। ਜਦੋਂ ਕਿ ਸਾਹਿਬ ਕਹਿੰਦੇ ਨਹੀਂ, ਇਹਨਾਂ ਦੀ ਪ੍ਰਵਾਨਗੀ ਕੁਝ ਸਵਾਰੇਗੀ। ਸਾਹਿਬ ਕਹਿੰਦੇ ਕੋਈ ਕਾਂਖੂੰ ਕੋ ਨਹੀਂ, ਸਭ ਦੇਖੀ ਠੋਕ ਬਜਾਏ, ਕਬੀਰ ਸਭ ਜਗ ਕੋ ਫਿਰਿਓ, ਮਾਂਦਲ ਕੰਧ ਚੜਾਏ, ਕੋਈ ਕਾਂਖੂੰ ਕੋ ਨਹੀਂ ਜੀ, ਕੋਈ ਕਾਂਖੂੰ ਕੋ ਨਖੀ, ਸਭ ਦੇਖੀ ਠੋਕ ਬਜਾ। ਕੋਈ ਨਹੀਂ ਤੇਰਾ, ਜੇ ਤੇਰਾ ਹੈ ਤਾਂ ਕੇਵਲ ਉਹ ਸਾਈਂ ਵਾਹਿਗੁਰੂ ਕਹਿ ਤੇਰਾ, ਉਹਨੂੰ ਵੇਖਣਾ ਸੀ। ਗੁਰੂ ਰਾਮਦਾਸ ਪਿਤਾ ਜੀ ਕਿਧਰੇ ਕਹਿੰਦੇ ਮਨ ਰਾਮ ਕਸਵੱਟੀ ਲਾਇਆ, ਕਿਧਰੇ ਆਖਦੇ ਹਰ ਪ੍ਰੇਮ ਬਾਣੀ ਮਨ ਮਾਰੇ ਇਸ ਮਨ ਨੂੰ ਮਾਰ ਹੀ ਛੱਡਿਆ ਏ। ਜਦੋਂ ਸਾਹਿਬਾਂ ਨੇ ਪੁੱਛਿਆ ਬੇਟਾ ਤੇਰਾ ਅੰਦਰ ਨਹੀਂ ਕਹਿੰਦਾ, ਬਣਵਾਉਂਦੇ ਹੋ ਟਵਾਉਂਦੇ ਹੋ, ਹਜ਼ੂਰ ਦੇ ਚਰਨਾਂ 'ਚ ਡਿੱਗ ਕੇ ਨਾਲ ਚਰਨ ਧੋਤੇ ਸਤਿਗੁਰੂ, ਮੇਰਾ ਮਨ ਤਾਂ ਉਸੇ ਦਿਨ ਹੀ ਸਰੀਰ 'ਚੋਂ ਨਿਕਲ ਗਿਆ ਸੀ ਜਿਸ ਦਿਨ ਪਹਿਲੇ ਦਿਨ ਤੇਰੇ ਦੀਦਾਰ ਕੀਤੇ। ਸਾਹਿਬਾ ਅੰਦਰ ਜਦੋਂ ਵੀ ਚਾਤ ਮਾਰੀ ਤੂੰ ਆਪ ਹੀ ਬੈਠਾ ਨਜ਼ਰ ਆਇਆ ਏ, ਜਦੋਂ ਖੈਂ ਤੂੰ ਅੰਦਰ ਬੈਠਾ ਉੱਧਰ ਹੁਕਮ ਦੇਣ ਵਾਲਾ ਸਾਹਮਣੇ ਖਲੋਤਾ ਏ, ਇੱਧਰ ਇਹ ਸਰੀਰ ਦੇ ਅੰਦਰ ਬੈਠ ਕੇ ਸੇਵਾ ਕਰ ਵੀ ਆਪ ਹੀ ਰਿਹਾ ਏ, ਜੇ ਮਨ ਹੋਵੇ ਤੇ ਮਨ ਕੁਛ ਬੋਲੇਗਾ ਨਾ। ਸਾਧ ਸੰਗ ਬਸ ਇੰਨੀ ਕੁ ਕਹਾਣੀ ਸੀ। ਗੁਰੂ ਅਮਰਦਾਸ ਪਿਤਾ ਜੀ ਕਹਿਣ ਲੱਗੇ ਸ਼ਾਬਾਸ਼ ਬੇਟਾ, ਥੜੇ ਤੇ ਗੁਰੂ ਅਮਰਦਾਸ ਪਿਤਾ ਜੀ ਦਾ ਪਵਿੱਤਰ ਸਰੀਰ ਸਰੂਪ ਬੈਠੇਗਾ, ਪਰ ਤੇਰੇ ਹਿਰਦੇ ਦੇ ਅੰਦਰ ਅੱਜ ਤੋਂ ਬਾਅਦ ਨਿਰੰਕਾਰ ਦੀ ਗੁਰੂ ਨਾਨਕ ਪਿਤਾ ਦੀ ਜੋਤ ਦਾ ਵਾਸਾ ਸਦਾ ਲਈ ਹੋਏਗਾ। ਗੁਰੂ ਸਵਾਰਿਓ ਬੇਨਤੀ ਕਰ ਰਿਹਾ ਸਾਂ, ਕਿੱਧਰ ਦੀ ਕਿੱਧਰ ਗੱਲ ਸਮਝਣ ਲਈ ਸਤਿਗੁਰੂ ਨੇ ਸਾਹਮਣੇ ਪ੍ਰਮਾਣ ਲਈ ਆਉਂਦੇ ਤੇ ਕੁਝ ਖਵਾਲੇ। ਸਾਧ ਸੰਗਤ ਜਦੋਂ ਇੱਕ ਮਹਾਂਪੁਰਖ ਹੋਵੇ, ਕੋਈ ਵੀ ਹੋਵੇ ਸਾਹਮਣੇ ਜਿਹੜਾ ਇਸ ਰਾਹ 'ਤੇ ਤੁਰਿਆ ਏ, ਜੋੜਾਂ ਵਾਲੇ ਮਹਾਂਪੁਰਖ ਹੈ, ਪਤਨੀ ਕੋਲੋਂ ਪ੍ਰਸ਼ਾਦਾ ਮੰਗਦੇ ਤੇ ਗਲੀ 'ਚ ਬੈਠੇ ਨੇ, ਉਹਨੂੰ ਆਖਿਰਕਾਰ ਪ੍ਰਸ਼ਾਦਾ ਪਕੜਾਉਣਾ ਪਿਆ। ਸਾਧ ਸੰਗ ਫਿਰ ਜ਼ਰਾ ਇੱਥੇ ਰੁਕੋ। ਹੁਣ ਫਕੀਰ ਜਦੋਂ ਕੋਈ ਫਕੀਰੀ ਕਮਾਉਂਦਾ, ਫਕੀਰ ਉਹ ਨਹੀਂ ਜਿਹੜੇ ਘਰ ਘਰ ਮੰਗਦੇ, ਤੁਸੀਂ ਅਸੀਂ ਸਾਰਿਆਂ ਨੂੰ ਸਤਿਗੁਰੂ ਕਹਿੰਦੇ ਫਕੀਰੀ ਧਾਰਨ ਕਰੋ। ਫਕੀਰੀ ਕੱਪੜਿਆਂ ਨਾਲ ਨਹੀਂ ਖੁੰਦੀ, ਫਕੀਰੀ ਘਰ ਬਾਰ ਛੱਡ ਕੇ ਨਹੀਂ ਖੁੰਦੀ, ਫਕੀਰੀ ਹੈ ਜਿਹੜੇ ਇਸ ਮਨ ਦੇ ਉਲਟ ਚੱਲਣਾ, ਇਹਦੀ ਪਕੜ ਖਟਾਣੀ ਜਿਹਨੇ ਖਟਾ ਲਈ ਉਹ ਫਕੀਰ ਏ, ਉਹ ਸਿੱਖੀ ਏ, ਉਹ ਸਤਿਗੁਰੂ ਜੀ ਦੀ ਨਿਗਾਹ ਵਿੱਚ ਪਰਵਾਨ ਏ। ਗੁਰੂ ਕੇ ਪਿਆਰੇ ਹੋ, ਸਾਹਿਬਾਂ ਨੇ ਬਚਨ ਕੀਤੇ ਹੋ, ਇਹਨੇ ਗੁਰੂ ਕੀ ਬਾਣੀ ਦੇ ਅੰਦਰ ਬੇਨਤੀ ਇਹ ਕਰਨ ਲੱਗਾ ਸਾਂ। ਉਹਨੂੰ ਬੈਠ ਗਿਆ ਏ, ਪਤਨੀ ਆਈ ਏ, ਉਹਨੂੰ ਪਤਾ ਏ ਇਸ ਨੇ ਤਾਂ ਖਟਣਾ ਨਹੀਂ, ਉਹਨੇ ਉਹਦੀ ਗੱਲ ਮੰਨ ਕੇ ਪ੍ਰਸ਼ਾਦਾ ਪਕੜਾਇਆ। ਮੈਂ ਬੇਨਤੀ ਕਰਨ ਲੱਗਾ ਸਾਂ, ਇੱਥੋਂ ਹੀ ਸਾਡਾ ਅੰਦਰ ਥਿੜਕ ਜਾਂਦਾ ਏ, ਅਸੀਂ ਥੋੜ੍ਹਾ ਜਿਹਾ ਸਮਾਂ ਤੇ ਦੁਨੀਆਂ ਦੇ ਲੋਕਾਚਾਰੀ ਦੇ ਸਾਹਮਣੇ ਅੜਦੇ ਹਾਂ, ਭਈ ਅਸੀਂ ਉਹ ਕੰਮ ਨਹੀਂ ਕਰਨਾ ਜਿਹਦੇ ਨਾਲ ਸਤਿਗੁਰੂ ਦੀ ਨਾਰਾਜ਼ਗੀ ਸਾਡਾ ਅੰਦਰ ਕਹਿੰਦਾ ਵੀ ਗੁਰੂ ਖੁਸ਼ ਨਹੀਂ ਪਰ ਲੋਕ ਖੁਸ਼ ਹੁੰਦੇ ਨੇ। ਪਰ ਦੋ ਚਾਰ ਕਦਮਾਂ ਤੋਂ ਬਾਅਦ ਕਹਿੰਦੇ ਚਲੋ ਕੋਈ ਨਹੀਂ, ਲੋਕ ਖੁਸ਼ ਕਰ ਲਓ ਫਿਰ ਇਸ ਰਾਹ 'ਤੇ ਤੁਰ ਪਾਂਗੇ। ਅਸੀਂ ਜਦੋਂ ਪੈਰ ਛੱਡਦੇ ਹਾਂ ਤਾਂ ਦੁਨੀਆ ਸਾਨੂੰ ਫਿਰ ਹੋਰ ਪਿੱਛੇ ਭਜਾਉਂਦੀ ਏ, ਜਦੋਂ ਗੁਰੂ ਨਾਨਕ ਸਾਹਿਬ ਦੀ ਕਿਰਪਾ ਨਾਲ ਅਸੀਂ ਉਹਦੇ ਦਰ 'ਤੇ ਟਿਕੇ ਰਹਾਂਗੇ। ਇੱਕ ਦਿਨ ਆਏਗਾ ਕੇਵਲ ਉਹ ਪਤਨੀ ਦਾ ਹਵਾਲਾ ਏ, ਸਾਰੀ ਦੁਨੀਆ ਨਿਰੰਕਾਰ ਤੁਹਾਡੇ ਚਰਨਾਂ ਵਿੱਚ ਆ ਕੇ ਝੁਕਾਏਗੀ, ਝੁਕਣ 'ਤੇ ਮਜਬੂਰ ਹੋਏਗੀ। ਸਤਿਸੰਗਿਓ, ਪਰ ਇਹ ਸਾਡਾ ਅੰਦਰ ਉਹਦੇ ਦਰ 'ਤੇ ਸਿਦਕ ਨਾਲ ਟਿਕਿਆ ਰਵੇ, ਸਾਡਾ ਅੰਦਰ ਕਵੇ ਤੁਦ ਨੋ ਛੋੜ ਜਾਈਏ ਪ੍ਰਭ ਕਹਿ ਤਾਰ, ਆਨ ਬੀਆ ਤੇਰੀ ਸੰਸਾਰ। ਹੋਰ ਕੋਈ ਦਿਸਦਾ ਵੀ ਤੇ ਨਹੀਂ ਸਾਹਿਬਾ ਤੇਰੇ ਬਿਨਾ, ਅਸੀਂ ਜਾਈਏ ਵੀ ਕਿੱਥੇ ਤੇਰੇ ਤੋਂ ਬਿਨਾ, ਉਹਦੇ ਦਰ 'ਤੇ ਟਿਕਣਾ। ਹੁਣ ਸਾਧ ਸੰਗਤ ਮਨ ਤਾਂ ਨਹੀਂ ਨਾ ਖੁਸ਼ ਹੁੰਦਾ ਵੀ ਮੰਗਣਾ, ਮਨ ਤਾਂ ਇਹ ਕਵੇਗਾ ਦੋ ਚਾਰ ਵਾਰੀ ਗੱਲ ਮੰਨ ਲਈ, ਉਸ ਤੋਂ ਪਰੇ ਹੋਰ ਕੀ ਕਰਨਾ ਏ ਸਾਧ ਸੰਗਤ। ਪਰ ਗੁਰੂ ਖੁਸ਼ ਹੈ ਜਿਸ ਗੱਲ 'ਤੇ, ਬਸ ਉਸ ਤੋਂ ਬਾਅਦ ਮੇਰੇ ਸਤਿਗੁਰੂ ਆਪਣੀਆਂ ਬਖਸ਼ਾਂ ਦੇ ਭੰਡਾਰ ਖੋਲ੍ਹ ਦਿੰਦੇ ਹਨ ਆਪ ਕਿਰਪਾ ਕਰਕੇ। ਤਾਂ ਹੀ ਮੇਰੇ ਹਜ਼ੂਰ ਆਖਦੇ ਨੇ ਇਸ ਮਨ ਨੂੰ ਖੁਸ਼ ਨਹੀਂ, ਮਨ ਨਾਲ ਸੰਬੰਧਿਤ ਦੁਨੀਆਂ 'ਤੇ ਬਾਹਰ ਇਹਨੇ ਮਨ ਨਹੀਂ ਬਣਾਈ ਹੋਈ, ਆਪੇ ਹੀ ਕਲਪਨਾ ਕਰੀ ਜਾਂਦਾ। ਕਹਿੰਦੇ ਤੂੰ ਇਹਨੂੰ ਨਾ, ਤੂੰ ਸਤਿਗੁਰੂ ਨੂੰ ਖੁਸ਼ ਕਰਕੇ ਵੇਖ ਜਰਾ, ਸਤਿਗੁਰੂ ਤੈਨੂੰ ਕਿਹੜੀਆਂ ਪਦਵੀਆਂ 'ਤੇ ਲੈ ਜਾਣਗੇ ਅੰਦਰੋਂ, ਜਿਹੜੀਆਂ ਤੂੰ ਕਦੇ ਅਜੇ ਸੋਚੀਆਂ ਅਤੇ ਸਮਝੀਆਂ ਵੀ ਨਹੀਂ। ਇਹ ਕਹਿ, ਸਾਹਿਬ ਕਹਿੰਦੇ ਸਤਿਗੁਰ ਕੀ ਸੇਵਾ ਸਫਲ ਹੈ, ਇਹ ਫਲ ਸਾਹਿਬ ਕਹਿੰਦੇ ਸਭ ਤੋਂ ਵੱਡਾ ਫਲ ਏ, ਉਹਨੂੰ ਮਿਲਣਾ, ਉਹਦੀ ਯਾਦ ਦਾ ਫਲ ਲੱਗਣਾ। ਜੇ ਉਹ ਲੱਗ ਗਿਆ ਸੇਵਾ ਕਰਦਿਆਂ ਤੇ ਸਾਰੀਆਂ ਨਿਆਮਤਾਂ ਸਾਡੇ ਤੁਹਾਡੇ ਦਰ 'ਤੇ ਆ ਕੇ ਚੁੱਕ ਗਈਆਂ। ਜੇਕਰ ਉਹਦੀ ਯਾਦ ਦਾ ਫਲ ਨਹੀਂ ਲੱਗਾ ਤੇ ਪਿਆਰੂ ਸਭੋ ਕੁਝ ਖੁੰਦਿਆਂ ਸੁੰਦਿਆਂ ਫਿਰ ਆਪਾਂ ਖਾਲੀ ਤੇ ਅਧੂਰੇ ਆਓ ਫਿਰ ਸਤਿਗੁਰੂ ਮੇਰਾ ਕਰਨ ਜੁੜੋ ਇਸੇ ਤਰ੍ਹਾਂ ਪਿਆਰ ਨਾਲ ਜਪੋ ਜੇ ਵਾਹਿਗੁਰੂ 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 ਲਗਾਤਾਰ ਇਕੱਠੇ ਰਲ ਕੇ ਜੀ ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿ
ਸਤਿਗੁਰੂ ਜੀ ਦਾ ਬਚਨ ਬੇਨਤੀ ਕਰ ਰਿਹਾ ਸਾਂ। ਗ੍ਰੀਹ ਬਨਵਾਜ ਪਾਤਸ਼ਾਹ ਜੀ ਦਾ ਬਚਨ ਇਹ ਮੁਕਤ ਆਤਮਕ ਤੌਰ 'ਤੇ ਜੋ ਸਾਡੀ ਮੰਜ਼ਿਲ ਹੈ, ਭੁਗਤ ਦਾ ਅਰਥ ਹੁੰਦਾ ਦੁਨਿਆਵੀ ਤੌਰ 'ਤੇ ਜਿੰਨੇ ਪਦਾਰਥ ਭੋਗਣੇ ਨੇ, ਸਾਹਿਬ ਕਹਿ ਰਹੇ ਸਨ ਉਹ ਵੀ ਤੇਰੀ ਸੇਵਾ 'ਚੋਂ ਮਿਲਦੇ। ਜੁਗਤ 'ਤੇ ਰੱਬ ਨਾਲ ਜੁੜਨ ਦੀ ਜੁਗਤੀ ਵੀ ਸੇਵਾ ਕਰਕੇ ਆਉਂਦੀ ਹੈ। ਮੁਕਤ ਪਰਲੋਕ ਦੇ ਸੁੱਖ, ਭੁਗਤ ਇਸ ਦੁਨੀਆਂ ਦੇ ਅਤੇ ਜੁਗਤ ਜੁਗਤੀ ਜਿਵੇਂ ਆਪ ਜੀ ਜੁੜਦੇ ਹੋ। ਸਾਹਿਬ ਦਾ ਬਚਨ ਹੈ, ਤਾਂ ਬੈਕੁੰਠ ਜੈ ਕੀਰਤਨ ਤੇਰਾ ਤੂੰ ਆਪੇ ਸ਼ਰਧਾ ਲਾਖੇ। ਆ ਬੈਕੁੰਠ ਧਾਮ ਹੀ ਹੈ ਜਿੱਥੇ ਬੈਠ ਕੇ ਅਸੀਂ ਸ਼ਰਧਾ ਨਾਲ ਉਹਦੀ ਕੀਰਤੀ ਕਰਦੇ ਹਾਂ। ਯਤਨ ਕਰਾਂਗੇ ਘੰਟੇ 'ਚੋਂ 45 ਮਿੰਟ ਆਪਾਂ ਗੁਰੂ ਕੀਆਂ ਸਿਫਤਾਂ ਵਿਚਾਰ ਦੁਆਰਾ 15-20 ਮਿੰਟ ਪਿਛਲੇ ਰਲ ਕੇ ਇਸੇ ਤਰ੍ਹਾਂ ਹੀ ਇਸੇ ਟਿਕਾਓ ਵਿੱਚ ਇੱਥੇ ਹੀ ਨਾਮ ਅਤੇ ਇੱਥੇ ਹੀ ਪਿਆਰਿਓ ਸਤਿਗੁਰੂ ਜੀ ਨੂੰ ਬੇਨਤੀਆਂ ਕਰਨੀਆਂ, ਮਨ ਨੂੰ ਪਾਸੇ ਖਟਾਉਣਾ ਅਤੇ ਕੇਵਲ ਸਤਿਗੁਰੂ ਜੀ ਨੂੰ ਅੰਦਰ ਲਿਆਉਣਾ। ਕੀ ਲਿਆਉਣਾ? ਲਗਾਤਾਰ ਆਪਾਂ ਯਤਨ ਕਰਾਂਗੇ। ਅੱਜ ਤੋਂ ਸ਼ੁਰੂ ਸਤਿਗੁਰੂ ਜੀ ਨੇ ਕਰਵਾ ਲਿਆ। ਸਾਹਿਬ ਕਹਿੰਦੇ ਮਨ ਨਾ ਹੁਣ ਸਾਡੇ 'ਚ ਮਨ ਵੱਸਦਾ, ਅਸੀਂ ਸਦਾ ਮਨ ਨੂੰ ਪੁੱਛਦੇ ਹਾਂ, ਮਨ ਤੰਗ ਕਰਦਾ, ਪਰ ਸਤਿਗੁਰੂ ਕਹਿੰਦੇ ਇੱਕ ਬੇਨਤੀ ਕਰਨੀ, ਉਹ ਆਪਾਂ ਰਲ ਮਿਲ ਕੇ ਕਰਨੀ ਹੈ। ਆਖੋ ਜੀ, ਵਸ ਮੇਰੇ ਪਿਆਰਿਆ, ਵਸ ਮੇਰੇ ਗੋਇੰਦਾ, ਵਸ ਮੇਰੇ ਪਿਆਰਿਆ, ਵਸ ਮੇਰੇ ਗੋਇੰਦਾ, ਵਸ
ਮੇਰੇ ਪਿਆਰਿਆ, ਵਸ ਮੇਰੇ ਗੋਇੰਦਾ, ਵਸ ਮੇਰੇ ਪਿਆਰਿਆ ਵਸ ਮੇਰੇ ਗੋਵਿੰਦਾ
ਵਸ ਮੇਰੇ ਪਿਆਰਿਆ ਵਸ ਮੇਰੇ ਗੋਵਿੰਦਾ ਵਸ ਮੇਰੇ ਪਿਆਰਿਆ ਵਸ ਮੇਰੇ ਗੋਵਿੰਦਾ
ਵਸ ਮੇਰੇ ਪਿਆਰਿਆ ਵਸ ਮੇਰੇ ਗੋਵਿੰਦਾ ਵਸ ਮੇਰੇ ਪਿਆਰਿਆ ਵਸ ਮੇਰੇ ਗੋਵਿੰਦਾ
ਵਸ ਮੇਰੇ ਪਿਆਰਿਆ ਵਸ ਮੇਰੇ ਗੋਵਿੰਦਾ ਵਸ ਮੇਰੇ ਪਿਆਰਿਆ ਵਸ ਮੇਰੇ ਗੋਵਿੰਦਾ
ਵਸ ਮੇਰੇ ਪਿਆਰਿਆ ਵਸ ਮੇਰੇ ਗੋਵਿੰਦਾ ਵਸ ਮੇਰੇ ਪਿਆਰਿਆ ਵਸ ਮੇਰੇ ਗੋਵਿੰਦਾ
ਜੇ ਤੂੰ ਮਿੱਤਰਿਆ ਸਾਡੜਾ ਜੇ ਤੂੰ ਮਿੱਤਰ ਸਾਡੜਾ
ਜੇ ਤੂੰ ਮਿੱਤਰ ਸਾਡੜਾ ਜੇ ਤੂੰ ਮਿੱਤਰ ਸਾਡੜਾ
ਜੇ ਤੂੰ ਮਿੱਤਰ ਸਾਡੜਾ ਜੇ ਤੂੰ ਮਿੱਤਰ ਸਾਡੜਾ
ਜੇ ਤੂੰ ਮਿੱਤਰ ਸਾਡੜਾ ਜੇ ਤੂੰ ਮਿੱਤਰ ਸਾਡੜਾ
ਇੱਕ ਪੋਰੀ ਨਾ ਵਿਛੋੜ ਇੱਕ ਪੋਰੀ ਨਾ ਵਿਛੋੜ
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 ਜੇ ਤੂੰ ਮਿੱਤਰ ਸਾਡੜਾ ਜੇ ਤੂੰ ਮਿੱਤਰ ਸਾਡੜਾ
ਜੇ ਤੂੰ ਸਾਡੜਾ ਜੇ ਤੂੰ ਮਿੱਤਰ ਸਾਡੜਾ
ਜੇ ਤੂੰ ਮਿੱਤਰ ਸਾਡੜਾ ਜੇ ਤੂੰ ਮਿੱਤਰ ਸਾਡੜਾ
ਜੇ ਤੂੰ ਮਿੱਤਰ ਸਾਡੜਾ ਜੇ ਤੂੰ ਮਿੱਤਰ ਸਾਡੜਾ
ਜੇ ਤੂੰ ਅਤੇ ਅੰਗਣੇ ਜੇ ਤੂੰ ਅਤੇ ਅੰਗਣੇ
ਜੇ ਤੂੰ ਵਤੈ ਅੰਗਣੇ ਜੇ ਤੂੰ ਵਤੈ ਅੰਗਣੇ
ਹਬ ਤਰਤ ਸੁਹਾਵੀ ਹੋਏ ਹਬ ਤਰਤ ਸੁਹਾਵੀ ਹੋਏ
ਹਬ ਤਰਤ ਸੁਹਾਵੀ ਹੋਏ ਹਬ ਤਰਤ ਸੁਹਾਵੀ ਹੋਏ ਹਬ
ਇੱਕ ਸਕੰਤੈ ਬਾਰੀ ਇੱਕ ਸਕੰਤੈ ਬਾਰੀ
ਇੱਕ ਸਕੰਤੈ ਬਾਹਰੀ ਇੱਕ ਸਕੰਤੈ ਬਾਹਰੀ
ਮੈਂਡੀ ਬਾਤ ਨ ਪੁੱਛੈ ਕੋਏ ਮੈਂਡੀ ਬਾਤ ਨ ਪੁੱਛੈ ਕੋਏ
ਮੈਂਡੀ ਬਾਤ ਨ ਪੁੱਛੈ ਕੋਏ ਮੈਂਡੀ ਬਾਤ ਨ ਪੁੱਛੈ ਕੋਏ
ਮੈਂਡੀ ਬਾਤ ਨ ਪੁੱਛੈ ਕੋਏ ਮੈਂਡੀ ਬਾਤ ਨ ਪੁੱਛੈ ਕੋਏ
ਮੈਂਡੀ ਬਾਤ ਨ ਪੁੱਛੈ ਕੋਏ ਮੈਂਡੀ ਬਾਤ ਨ ਪੁੱਛੈ ਕੋਏ
ਵਸ ਮੇਰੇ ਪਿਆਰਿਆ ਵਸ ਮੇਰੇ ਗੋਵਿੰਦਾ ਵਸ ਮੇਰੇ ਪਿਆਰਿਆ ਵਸ ਮੇਰੇ ਗੋਵਿੰਦਾ
ਵਸ ਮੇਰੇ ਪਿਆਰਿਆ ਵਸ ਮੇਰੇ ਗੋਵਿੰਦਾ ਪਿਆਰਿਆ ਵਸ ਮੇਰੇ ਗੋਵਿੰਦਾ
ਵਸ ਮੇਰੇ ਪਿਆਰਿਆ ਵਸ ਮੇਰੇ ਗੋਵਿੰਦਾ ਵਸ ਮੇਰੇ ਪਿਆਰਿਆ ਵਸ ਮੇਰੇ ਗੋਵਿੰਦਾ
ਵਸ ਮੇਰੇ ਪਿਆਰਿਆ ਵਸ ਮੇਰੇ ਗੋਵਿੰਦਾ ਵਸ ਮੇਰੇ ਪਿਆਰਿਆ
ਵਸ ਮੇਰੇ ਪਿਆਰਿਆ, ਵਸ ਮੇਰੇ ਗੋਵਿੰਦਾ, ਵਸ ਮੇਰੇ ਪਿਆਰਿਆ, ਵਸ ਮੇਰੇ ਗੋਵਿੰਦਾ,
ਵਸ ਮੇਰੇ ਪਿਆਰਿਆ, ਵਸ ਮੇਰੇ ਗੋਵਿੰਦਾ, ਵਸ ਮੇਰੇ ਪਿਆਰਿਆ।
ਸਤਿਗੁਰੂ ਮਿਹਰ ਕਰਨ ਸਾਡੇ ਫਿਰਦਿਆਂ 'ਚ, ਆਪ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਵਸਣ, ਹੋਈਆਂ ਪੁੱਲਾਂ ਚੁੱਕਾਂ ਦੀ ਕਿਮਾ ਕਰਨੀ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।